ਸਤਨਾਮ
ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਕੁਆਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋ ਹਾਰੀ ਗੁਣ ਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ
ਨਾਨਕ ਇਸ ਬਲਿਹਾਰੀ ਗੁਣ ਦਾਨ ਗੁਣ ਤਿਨਹੀ
ਜਾਂ ਕੋ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀ ਸਮੂਹ ਸਾਧ ਸੰਗਤ ਜੀਓ, ਅਦਬ ਅਤੇ ਸਤਿਕਾਰ ਪ੍ਰੇਮ ਸਹਿਤ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤ ਬੜੇ ਅਦਬ ਸਹਿਤ ਭਾਵ ਅਤੇ ਪ੍ਰੇਮ ਸਹਿਤ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਨਿਜ ਪਾਵਨ ਸਰੂਪ ਸ਼ਬਦ ਦੇ ਨਾਲ ਚਿੱਤ ਲਾ ਕੇ ਜੁੜ ਮਿਲ ਬੈਠੇ ਹੋ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੀਆਂ ਜੋ ਬੇਅੰਤ ਬਖਸ਼ਿਸ਼ਾਂ ਅਤੇ ਵਡਿਆਈਆਂ ਸਤਸੰਗਤ ਦੇ ਰਾਹੀਂ ਮਨੁੱਖੀ ਹਿਰਦਿਆਂ ਤੱਕ ਪਹੁੰਚਦੀਆਂ ਨੇ, ਆਪ ਉਹਨਾਂ ਦੇ ਸਾਂਝੀ ਅਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੀ ਅੰਮ੍ਰਿਤਮਈ ਆਸੀਸ ਬਖਸ਼ਿਸ਼ ਕਰਨਾ, ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣਾ, ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ੇ। ਜਾਂ ਇੰਜ ਕਹਿ ਲਈਏ ਕਿ ਰਹਿਣ ਆਪਣੇ ਪਿਆਰ ਅਤੇ ਭਾਣੇ 'ਚ ਬਤੀਤ ਕਰਾਈ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ੀ ਅਤੇ ਇਸ ਵਕਤ ਉੱਦਮ ਦੇ ਆਪਣੇ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਅਤੇ ਸਮਾਂ ਬਖਸ਼ਿਆ। ਅੱਜ ਮੇਰੇ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਸੰਪੂਰਨ ਮਨੁੱਖ ਮੰਡਲ ਦੇ ਨਾਲ ਜੋ ਆਪਣੀ ਬਖਸ਼ਿਸ਼ ਵਿਚਾਰ ਕਰਕੇ ਦਿੱਤੀ ਹੈ, ਅਸਾਂ ਨੂੰ ਸੁਭਾਗ ਮਿਲਿਆ ਹੈ ਜਾਂ ਜੀਵਨ ਸਾਨੂੰ ਪ੍ਰਾਪਤ ਹੋਇਆ, ਉਸ ਜੀਵਨ ਦਾ ਇਹ ਹਿੱਸਾ ਜਿਸ ਨੂੰ ਦਾਰਸ਼ਨਿਕ ਭਾਸ਼ਾ ਦੇ ਵਿੱਚ ਭਾਗ ਕਿਹਾ ਜਾਂਦਾ, ਅੱਜ ਸਾਨੂੰ ਭਾਗ ਪ੍ਰਾਪਤ ਹੋਇਆ ਕਿ ਅਸੀਂ ਸੱਤ ਦਾ ਸੰਗ ਕਰ ਸਕੀਏ, ਜਿਸ ਨੂੰ ਅਸੀਂ ਕਦੇ ਕਦੇ ਪੜ੍ਹਦੇ ਹਾਂ ਬਿਨ ਭਾਗਾਂ ਸੱਤ ਸੰਗ ਨਾ ਲੱਭੇ। ਇਹ ਭਾਗ ਜੀਵਨ ਦਾ ਹਿੱਸਾ ਪ੍ਰਾਪਤ ਹੋਇਆ ਔਰ ਇਸ ਹਿੱਸੇ ਦੇ ਵਿੱਚ ਅਸੀਂ ਸੱਤ ਨੂੰ ਪ੍ਰਾਪਤ ਕਰ ਸਕੀਏ, ਅਤੇ ਸੱਤ ਪ੍ਰਾਪਤ ਹੁੰਦਾ ਹੈ ਸਤਿਗੁਰੂ ਦੇ ਕੋਲੋਂ। ਬਿਨਾਂ ਸਤਿਗੁਰੂ ਤੋਂ ਸੱਤ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਸੱਤ ਹੀ ਨਾਮ ਹੈ, ਕਿਉਂਕਿ ਸੱਤ ਕੁਛ ਹੋਰ ਨਹੀਂ ਹੈ, ਸੱਤ ਨਾਮ ਹੈ, ਅਤੇ ਨਾਮ ਤੋਂ ਬਿਨਾਂ ਅੱਗੇ ਕੁਛ ਵੀ ਨਹੀਂ ਹੈ। ਅੱਜ ਮੇਰੇ ਪਾਤਸ਼ਾਹ ਸਾਹਿਬ ਜੀ ਨੇ ਜੋ ਸਾਡੇ ਨਾਲ ਜੀਵਨ ਦਾ ਇਹ ਫਲਸਫਾ ਸਾਂਝਾ ਕੀਤਾ, ਅੱਜ ਉਸਦੀ ਬਖਸ਼ਿਸ਼ ਸ਼ਬਦ ਦੇ ਵਿਚਲਾ ਜੋ ਸੱਤ ਹੈ ਅਤੇ ਸੱਤ ਦੇ ਸਦਕੇ ਜੋ ਪ੍ਰਾਪਤੀ ਨਾਮ ਹੈ, ਉਹਦੇ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਹੈ। ਕਿਰਪਾ ਸਤਿਗੁਰੂ ਦੀ, ਆਸੀਸ ਸਤ ਸੰਗਤ ਦੀ। ਆਓ ਵਿਚਾਰ ਦਰਸ਼ਨ ਵਿੱਚ ਅੱਗੇ ਵਧੀਏ, ਦਰਸ਼ਨ ਕਰੀਏ ਸ਼ਬਦ ਪਾਠ ਦਰਸ਼ਨ ਦੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੁਹਾਡੀ ਮਹਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ।
ਸਤਿਗੁਰੂ ਜੀ ਨੇ ਜੋ ਅੱਜ ਆਪਣਾ ਵਿਚਾਰ ਸਾਨੂੰ ਬਖਸ਼ੇ, ਇੱਕ ਸਮਝ ਲਈਏ ਕਿ ਸਤਿਗੁਰੂ ਪਾਤਸ਼ਾਹ ਹਰ ਰੋਜ਼ ਸਾਡੇ ਨਾਲ ਵਿਚਾਰਕ ਸਾਂਝ ਪਾਉਂਦੇ ਨੇ, ਅਤੇ ਜੇ ਸਾਡੀ ਸਾਂਝ ਵਿਚਾਰ ਮਿਲ ਜਾਣ ਤਾਂ ਜੀਵਨ ਅੱਗੇ ਚੱਲ ਪੈਂਦਾ, ਅਤੇ ਜੇ ਵਿਚਾਰ ਨਾ ਮਿਲਣ ਤਾਂ ਜੀਵਨ ਉੱਥੇ ਠਹਿਰ ਜਾਂਦਾ। ਇਸ ਨੂੰ ਸੰਸਾਰੀ ਦਰਸ਼ਨ ਵਿੱਚ ਵੀ ਅਸੀਂ ਇੱਦਾਂ ਦੇਖਦੇ ਹਾਂ। ਸਾਡੇ ਪਰਿਵਾਰ ਦੇ ਵਿੱਚ ਜੇ ਆਪਸ ਵਿੱਚ ਵਿਚਾਰ ਨਾ ਮਿਲਦੇ ਰਹਿਣ ਤਾਂ ਪਰਿਵਾਰਕ ਜੀਵਨ ਵਿੱਚ ਖੜੋਤ ਆ ਜਾਂਦੀ ਹੈ। ਜੇ ਸਾਡੇ ਮਿੱਤਰ ਮੰਡਲੀ ਸਮਾਜਿਕ ਜੀਵਨ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਚਾਰ ਨਾ ਮਿਲਣ ਤਾਂ ਉੱਥੇ ਖੜੋਤ ਆ ਜਾਂਦੀ ਹੈ। ਵਪਾਰਕ ਜੀਵਨ ਦੇ ਵਿੱਚ ਜਦੋਂ ਵਿਚਾਰ ਨਹੀਂ ਮਿਲਦੇ ਉੱਥੇ ਖੜੋਤ ਆ ਜਾਂਦੀ ਹੈ, ਵਪਾਰ ਟੁੱਟ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ। ਜਦੋਂ ਸਮਾਜ ਦੇ ਵਿੱਚ ਵੀ ਵਿਚਾਰਾਂ ਦੇ ਵਿੱਚ ਆਪਸੀ ਤਾਲਮੇਲ ਨਾ ਬੈਠੇ, ਸਮਾਜ ਟੁੱਟ ਜਾਂਦਾ ਹੈ, ਕੌਮਾਂ ਟੁੱਟ ਜਾਂਦੀਆਂ ਨੇ। ਜੋ ਅੱਜ ਅਸੀਂ ਬਾਹਰ ਨੂੰ ਦੇਖਦੇ ਹਾਂ ਤੇ ਖੰਡ ਖੰਡ ਨਜ਼ਰ ਆਉਂਦਾ ਹੈ, ਹਰ ਘਰ ਟੁੱਟਿਆ ਨਜ਼ਰ ਆਉਂਦਾ ਹੈ, ਹਰ ਸਮਾਜ ਟੁੱਟਿਆ ਨਜ਼ਰ ਆਉਂਦਾ ਹੈ, ਹਰ ਕੌਮੀਅਤ ਪੱਧਰ 'ਤੇ ਲੋਕ ਟੁੱਟੇ ਟੁੱਟੇ ਟੁਕੜੇ ਟੁਕੜੇ ਹੋਏ ਨਜ਼ਰ ਆਉਂਦੇ ਨੇ। ਉਹਦਾ ਇੱਕ ਹੀ ਮੂਲ ਕਾਰਨ ਹੈ ਕਿ ਇਹਨਾਂ ਦੇ ਵਿਚਾਰ ਆਪਸ ਵਿੱਚ ਜੁੜ ਨਹੀਂ ਪਾਏ, ਵਿਚਾਰਾਂ ਦਾ ਟਕਰਾਵ ਹੋਇਆ, ਵਿਚਾਰਾਂ ਨੇ ਇੱਕ ਦੂਜੇ ਨਾਲ ਟਕਰਾਵ ਪੈਦਾ ਕੀਤਾ, ਨਤੀਜਨ ਪਰਿਵਾਰਾਂ ਦਾ ਟਕਰਾਵ ਹੋਇਆ, ਸਮਾਜਾਂ ਦਾ ਟਕਰਾਵ ਹੋਇਆ। ਪਾਤਸ਼ਾਹ ਸਾਹਿਬ ਜੀ ਦੇ ਨਾਲ ਜਿੱਥੇ ਸਾਨੂੰ ਬੈਠਣ ਦਾ ਆ ਸੁਭਾਗ ਮਿਲਦਾ ਹੈ, ਜਿਸ ਨੂੰ ਸਾਡੇ ਸ਼ਿਖਰ ਦੇ ਵਿਦਵਾਨ ਪਾਤਸ਼ਾਹ ਸਾਹਿਬ ਜੀ ਦੇ ਅਨਨ ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਨੂੰ ਚਟਸਾਲ ਕਿਹਾ, ਪਾਠਸ਼ਾਲਾ। ਇਹਦਾ ਭਾਵ ਇੱਥੇ ਹੈ ਕਿ ਅਸਾਂ ਨੇ ਜਦੋਂ ਪਾਠਸ਼ਾਲਾ ਦੇ ਵਿੱਚ ਬੈਠਣਾ ਹੁੰਦਾ ਉਦੋਂ ਆਪਣੇ ਵਿਚਾਰਾਂ ਦੀ ਪ੍ਰੋੜਤਾ ਨਹੀਂ ਕਰਨੀ ਹੁੰਦੀ, ਬਲਕਿ ਆਪਣੇ ਵਿਚਾਰਾਂ ਨੂੰ ਕਿਤੇ ਤਿਆਗਣਾ ਪੈਂਦਾ, ਆਪਣੇ ਵਿਚਾਰਾਂ ਨੂੰ ਕਿਤੇ ਸ਼ੁੱਧ ਕਰਨਾ ਪੈਂਦਾ ਅਤੇ ਆਪਣੇ ਗੁਰੂ ਦੇ ਵਿਚਾਰਾਂ ਨੂੰ ਸਵੀਕਾਰ ਕਰਨਾ ਪੈਂਦਾ। ਪਾਠਸ਼ਾਲਾ ਦੇ ਵਿੱਚ ਬੱਚੇ ਆਪਣੇ ਵਿਚਾਰ ਪ੍ਰੋੜ ਨਹੀਂ ਕਰ ਸਕਦੇ ਕਿਉਂਕਿ ਉੱਥੇ ਇੱਕ ਸੈਂਟਰਲ ਆਈਡੀਆ ਚੱਲ ਰਿਹਾ ਹੁੰਦਾ, ਉਹ ਹੁੰਦਾ ਉਹਨਾਂ ਦੀ ਵਿਦਿਅਕ ਮੰਡਲ ਦਾ ਵਿਚਾਰ। ਉਹਨਾਂ ਦੇ ਅਧਿਆਪਕ ਨੇ ਉਸ ਸੈਂਟਰਲ ਆਈਡੀਆ ਤੋਂ ਵਿਚਾਰ ਦ੍ਰਿੜ ਕਰਾ ਕੇ ਅਧਿਆਪਕ ਨੇ ਆਪਣੇ ਢੰਗ ਦੇ ਨਾਲ ਬੱਚੇ ਦੀ ਘਾੜਤ ਨੂੰ ਘੜਨਾ ਹੁੰਦਾ। ਸੰਗਤ ਵਿੱਚ ਵੀ ਜੋ ਵਿਚਾਰ ਧੁਰ ਤੋਂ ਪ੍ਰਾਪਤ ਹੋ ਰਿਹਾ ਹੁੰਦਾ ਉਹ ਸਾਡਾ ਸੈਂਟਰਲ ਆਈਡੀਆ। ਧੁਰ ਤੋਂ ਪ੍ਰਾਪਤ ਹੋਇਆ ਵਿਚਾਰ ਸਾਡੇ ਵਾਸਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ, ਸ਼੍ਰੀ ਹਰਿਮੰਦਰ ਸਾਹਿਬ ਤੋਂ ਮਿਲਦਾ। ਇਸ ਵਿਚਾਰ ਦੇ ਨਾਲ ਅਸਾਂ ਆਪਣੇ ਆਪ ਨੂੰ ਜੋੜਨਾ, ਆਪਣੇ ਆਪਣੇ ਵਿਅਕਤੀਗਤ ਵਿਚਾਰ ਤਿਆਗਣੇ ਨੇ, ਉਹਨਾਂ ਦੇ ਕੁਝ ਅੰਸ਼ ਤਿਆਗਣੇ ਪੈਣਗੇ, ਹੋ ਸਕਦਾ ਸਮੁੱਚ ਹੀ ਤਿਆਗਣਾ ਪਵੇ, ਪਰ ਸਵੀਕਾਰ ਕਰਨਾ ਹੈ ਗੁਰੂ ਕਾ ਵਿਚਾਰ। ਗੁਰੂ ਕੇ ਵਿਚਾਰ ਨੂੰ ਸਵੀਕਾਰ ਕਰਨ ਵਾਸਤੇ ਸਾਨੂੰ ਤਿਆਗਣੀ ਪੈਂਦੀ ਆਪਣੀ ਮਤ, ਜਿਹਨੂੰ ਪਾਤਸ਼ਾਹ ਸਾਹਿਬ ਜੀ ਨੇ ਕਈ ਥਾਂ 'ਤੇ ਕਿਹਾ, ਮਨ ਕੀ ਮਤ ਤਿਆਗੋ ਹਰਜਨ। ਇੱਥੇ ਬੈਠੇ ਹੋ, ਹਰੀਜਨ ਬਣ ਕੇ ਬੈਠੇ ਹੋ, ਉਹਦੇ ਪਿਆਰੇ ਬਣ ਕੇ ਬੈਠੇ ਹੋ, ਅਤੇ ਕਮ ਸੇ ਕਮ ਇੱਕ ਕੰਮ ਕਰ ਲਓ, ਆਪਣੀ ਮਤ ਤਿਆਗ ਦਿਓ। ਸਮਾਨ ਮਤ ਤਿਆਗੋ, ਵਿਚਾਰ ਤਿਆਗ ਦਿਓ। ਫਿਰ ਕੀ ਕਰੀਏ ਬਾਬਾ, ਗੁਰ ਕੀ ਮਤ ਗ੍ਰਹਿਣ ਕਰ ਲਓ। ਗੁਰੂ ਕੀ ਮਤ ਗ੍ਰਹਿਣ ਹੋ ਗਈ ਤੇ ਅਸੀਂ ਬਾਹਰ ਜਾਵਾਂਗੇ, ਫਿਰ ਸਮਾਜ ਵੱਲ ਵੇਖਾਂਗੇ, ਫਿਰ ਟੁਕੜੇ ਟੁਕੜੇ ਵੱਲ ਨਹੀਂ ਦੇਖਾਂਗੇ ਅਤੇ ਨਾ ਟੁਕੜੇ ਟੁਕੜੇ ਕਰਾਂਗੇ, ਫਿਰ ਜੋੜਾਂਗੇ, ਕਿਉਂਕਿ ਧਰਮ ਜੋੜਦਾ। ਕੂੜੋਂ ਕਰੇ ਵਿਨਾਸ਼ ਧਰਮੀ ਤੱਕ ਹੀ ਹੈ, ਧਰਮ ਤਾਂ ਸੀਂ ਦਿੰਦਾ, ਜੋੜ ਦਿੰਦਾ। ਉਹ ਸਮਝ ਆ ਸਕੇ ਬਾਬੇ ਨੇ ਅੱਜ ਸਾਡੇ ਨਾਲ ਜੋ ਗੱਲ ਕੀਤੀ ਹੈ, ਉਹ ਇਹੀ ਗੱਲ ਕੀਤੀ ਕਿ ਭਾਈ ਆਓ ਮੈਂ ਦੱਸਦਾ ਕਿਵੇਂ ਜੀਵਨ ਜਿਹੜਾ ਤੁਹਾਨੂੰ ਪ੍ਰਾਪਤ ਹੋਇਆ ਇਹ ਖੁਆਰ ਨਾ ਹੋ ਜਾਏ, ਕਿਤੇ ਐਸਾ ਨਾ ਹੋਵੇ ਕਿ ਇਸ ਸੰਸਾਰ ਦੀ ਯਾਤਰਾ 'ਤੇ ਆਇਓ ਤਿਵੇਂ ਖੁਆਰ ਹੀ ਹੋ ਜਾਇਓ, ਬਚ ਜਾਓ। ਜਿਵੇਂ ਅਸੀਂ ਆਪਣੇ ਘਰ ਪਰਿਵਾਰ ਵਿੱਚ, ਆਪਣੇ ਸੱਜਣ ਮਿੱਤਰਾਂ 'ਚ, ਆਪਣੇ ਤੋਂ ਵਡੇਰਿਆਂ ਨੂੰ ਦੇਖਦੇ ਹਾਂ, ਕਿਤੇ ਖੁਆਰ ਨਾ ਕੋਈ ਹੋ ਜਾਏ, ਆ ਫਲਾਣਾ ਬੰਦਾ ਖੁਆਰ ਹੋ ਗਿਆ, ਉਹ ਵਪਾਰਕ ਮੰਡਲ ਵਿੱਚ ਖੁਆਰ ਹੋ ਗਿਆ, ਕੋਈ ਕਿਤੇ ਖੁਆਰ ਹੁੰਦਾ ਹੈ, ਕੋਈ ਆਚਰਣ ਕਰਕੇ ਖੁਆਰ ਹੁੰਦਾ ਹੈ, ਕੋਈ ਕਿਰਦਾਰ ਕਰਕੇ ਖੁਆਰ ਹੁੰਦਾ ਹੈ, ਕੋਈ ਵਿਚਾਰ ਕਰਕੇ ਖੁਆਰ ਹੁੰਦਾ ਹੈ। ਦੇਖਿਓ ਤੁਸੀਂ ਖੁਆਰ ਨਾ ਹੋ ਜਾਇਓ। ਬਾਬਾ ਫਿਰ ਕਿਵੇਂ ਬਚਾਂਗੇ ਜੇ ਵਿਚਾਰਾਂ ਦੇ ਨਾਲ ਸਾਂਝ ਬਣ ਸਕੇ, ਅਸੀਂ ਉੱਥੇ ਤੱਕ ਪਹੁੰਚ ਸਕੀਏ। ਮੇਰੇ ਬਾਬੇ ਨੇ, ਆਪ ਨੂੰ ਯਾਦ ਹੋਵੇਗਾ, ਕੱਲ੍ਹ ਇੱਕ ਗੱਲ ਕਹੀ ਸੀ, ਸਾਨੂੰ ਸਮਝ ਆ ਜਾਏ। ਅਧਿਆਤਮਕ ਮੁਤਲਾਸ਼ੀਆਂ ਨੇ ਗੱਲ ਪਿਆਰ ਵਿੱਚ ਕਹੀ ਸੀ, ਬਾਬਾ ਮੈਂ ਕੁਚੱਜੀ ਹਾਂ, ਮੇਰੇ ਜੀਵਨ ਦੇ ਵਿੱਚ ਕੋਈ ਚੱਜ ਆਚਾਰ ਨਹੀਂ ਆ ਸਕਿਆ, ਮੰਝ ਕੁਚੱਜੀ, ਅੰਮਾਵੜ ਡੋਸੜੇ ਨੇ, ਮੇਰੇ ਦੋਸ਼ ਨੇ। ਅਤੇ ਫਿਰ ਬਾਬੇ ਨੇ ਕਿਹਾ, ਦੋਸ਼ ਪਤਾ ਕੀ ਹੈ, ਅਸੀਂ ਦੋਸ਼ ਗਿਣਨੇ ਇੱਕ ਦੂਜੇ ਦੇ, ਇਹਦਾ ਸਰੀਰ ਵਿੱਚ ਦੋਸ਼ ਹੋਵੇਗਾ, ਇਹਦੇ ਆਚਰਣ ਵਿੱਚ ਦੋਸ਼ ਹੋਵੇਗਾ, ਇਹਦੇ ਕਿਰਦਾਰ ਵਿੱਚ ਦੋਸ਼ ਹੋਵੇਗਾ, ਇਹਦੇ ਉੱਥੇ ਦੋਸ਼, ਉੱਥੇ ਦੋਸ਼, ਉੱਥੇ ਦੋਸ਼। ਅਸੀਂ ਤਮਾਮ ਥਾਵਾਂ 'ਤੇ ਇੱਕ ਦੂਜੇ ਦੇ ਦੋਸ਼ਾਰੋਪਣ ਕਰਾਂਗੇ। ਬਾਬਾ ਕਹਿਣ ਲੱਗਾ, ਨਹੀਂ, ਇਹ ਤਾਂ ਸਮਾਜ ਦੀਆਂ ਗੱਲਾਂ ਨੇ, ਤੇਰਾ ਇੱਕ ਦੋਸ਼ ਰਹਿ ਗਿਆ, ਤੂੰ ਪ੍ਰਭੂ ਦਾ ਚਿੰਤਨ ਨਹੀਂ ਕੀਤਾ, ਇਹ ਦੋਸ਼ ਵੱਡਾ ਸੀਗਾ। ਹਰ ਜੀਵਨ ਦੇ ਵਿੱਚੋਂ ਹਰ ਨਿਕਲ ਗਿਆ ਅਤੇ ਜੀਵਨ ਖੁਆਰੀ ਦੇ ਰਾਹ 'ਤੇ ਤੁਰ ਪਿਆ। ਵਿਗਿਆਨਕ ਢੰਗ ਦੇ ਨਾਲ ਜੋ ਅੱਜ ਸਾਡੇ ਨਾਲ ਜ਼ਿਆਦਾ ਰਿਲੇਟ ਗੱਲਾਂ ਨੇ, ਸ਼ਾਇਦ ਨੇੜੇ ਆ ਜਾਈਏ ਅਤੇ ਸਾਨੂੰ ਸਮਝ ਆ ਜਾਏ ਜੋ ਪਾਤਸ਼ਾਹ ਸਾਹਿਬ ਕਹਿ ਰਹੇ ਨੇ, ਹਰ ਬਿਸਰਤ ਸਦਾ ਖੁਆਰੀ। ਤੇਰੇ ਜੀਵਨ ਦੇ ਆਹ ਸਮਾਂ ਜਿਹੜਾ ਤੂੰ ਜਨਮ ਪ੍ਰਾਪਤ ਹੋਇਆ, ਜਿਹਨੂੰ ਅਸੀਂ ਕਦੇ ਕਦੇ ਕਹਿੰਦੇ ਹਾਂ ਕਿ ਮਾਨੁੱਖ ਜਨਮ ਪ੍ਰਾਪਤ ਹੋਏ, ਇਹ ਜਨਮ ਪ੍ਰਾਪਤ ਤਾਂ ਹੋ ਗਏ, ਖੁਆਰ ਨਾ ਹੋਵੇ ਇਹਦੇ ਵਿੱਚ। ਹਰ ਜਿਹਨੂੰ ਅਸੀਂ ਅੱਗੇ ਜਾ ਕੇ ਹਰ ਨਾਮ, ਜਿਹਨੂੰ ਅਸੀਂ ਹਰੀਨਾਮ ਕਹਿੰਦੇ ਹਾਂ, ਹਰ ਨਾਮ ਚਾਹੀਦਾ ਹੈ। ਜੇ ਹਰ ਨਾਮ ਨਾ ਹੋਇਆ ਤਾਂ ਜੀਵਨ ਦੀ ਕੌਡੀ, ਇਸ ਜਨਮ ਦਾ ਮੁੱਲ ਨਹੀਂ ਪੈਣਾ। ਅਸੀਂ ਇਸ ਨੂੰ ਆਪਣੇ ਆਪਣੇ ਢੰਗ ਨਾਲ ਸੋਚਦੇ ਹਾਂ। ਸਮਝਣ ਵਾਸਤੇ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ, ਸਾਡੇ ਸਾਰਿਆਂ ਦੇ ਕੋਲ ਤਕਰੀਬਨ ਹਰ ਜੀ ਪ੍ਰਤੀ ਸਾਡੇ ਕੋਲ ਮੋਬਾਈਲ ਫੋਨ ਸੈੱਲ ਫੋਨ ਹੈ। ਅਸੀਂ ਮਹਿੰਗੇ ਤੋਂ ਮਹਿੰਗਾ ਫੋਨ ਲੈ ਲਿਆ, ਅਸੀਂ ਕਿਸੇ ਕੰਪਨੀ ਤੋਂ ਉਹਨਾਂ ਦਾ ਨੈੱਟਵਰਕ ਵੀ ਖਰੀਦ ਲਿਆ, ਪਰ ਕਿਤੇ ਗਏ ਅਸੀਂ ਕੀ ਕਿਤੇ ਕਿਤੇ ਕਹਿੰਦੇ ਹਾਂ ਡਿਸਕਨੈਕਟ ਹੋ ਗਏ, ਸਾਡਾ ਨਾ ਨੈੱਟਵਰਕ ਪੂਰਾ ਨਹੀਂ ਆ ਰਿਹਾ, ਸਾਡੇ ਨਾ ਫੋਨ 'ਚ ਇਸ ਵਕਤ ਰੇਂਜ ਨਹੀਂ ਆ ਰਹੀ। ਹੁਣ ਰੇਂਜ ਨਾ ਆ ਰਹੀ ਹੋਵੇ, ਡਿਸਕਨੈਕਟ ਹੋ ਜਾਵੇ ਅਤੇ ਸਾਡਾ ਭਾਵੇਂ ਲੱਖ ਰੁਪਈਏ ਦਾ ਫੋਨ ਕਿਉਂ ਨਾ ਆਵੇ, ਸਿਵਾਏ ਭਾਰ ਤੋਂ ਹੋਰ ਕੁਛ ਵੀ ਨਹੀਂ ਹੈ। ਪਰ ਕਿਤਨਾ ਮਹਿੰਗਾ ਫੋਨ ਲੈ ਕੇ ਬੈਠੇ ਹੋ, ਅਗਰ ਉਹਦੀ ਰੇਂਜ ਨਹੀਂ ਹੈ, ਅਗਰ ਉਹਦੇ ਵਿੱਚ ਨੈੱਟਵਰਕ ਨਹੀਂ ਆ ਰਿਹਾ, ਕਨੈਕਸ਼ਨ ਤੁਸੀਂ ਲਿਆ ਹੈ, ਪੈਸੇ ਭਰ ਰਹੇ ਹਾਂ, ਲੇਕਿਨ ਉਹਦਾ ਉਸ ਕੰਪਨੀ ਦੇ ਨਾਲ ਜੋ ਤਾਲਮੇਲ ਹੈ ਤਰੰਗ ਕਰਕੇ ਉਹ ਟੁੱਟ ਗਿਆ ਹੈ, ਅਤੇ ਸਿਵਾਏ ਬੋਝ ਤੋਂ ਨਿਆਣੇ ਦੇ ਖੇਡਣ ਤੋਂ ਬਿਨਾਂ ਹੋਰ ਕਿਸੇ ਕੰਮ ਨਹੀਂ ਆਉਣਾ। ਠੀਕ ਇਸੇ ਤਰ੍ਹਾਂ ਆ ਜੀਵਨ ਰੂਪੀ ਸੈੱਲ ਵੀ ਇਹ ਸਾਨੂੰ ਪ੍ਰਾਪਤ ਹੋਇਆ ਹੈ, ਇਹਦੇ ਵਿੱਚ ਅਸੀਂ ਪੈਸੇ ਭਰ ਰਹੇ ਹਾਂ, ਸਵਾਸਾਂ ਰੂਪੀ ਖਰਚ ਅਸੀਂ ਕੀਮਤ ਚੁਕਾ ਰਹੇ ਹਾਂ, ਜਿਵੇਂ ਉਹਦੇ ਵਿੱਚ ਅਸੀਂ ਪੈਸੇ ਭਰ ਰਹੇ ਹਾਂ, ਪੈਸੇ ਖਰਚ ਹੋ ਰਹੇ ਨੇ, ਹਰ ਪਲ ਹਰ ਸਮੇਂ ਸਾਡੇ ਪੈਸੇ ਖਰਚ ਹੋ ਰਹੇ ਨੇ, ਇਹਦੇ ਵਿੱਚ ਵੀ ਹਰ ਪਲ ਹਰ ਵੇਲੇ ਸਵਾਸਾਂ ਰੂਪੀ ਪੂੰਜੀ ਖਰਚ ਹੁੰਦੀ ਚਲੀ ਜਾ ਰਹੀ ਹੈ। ਬਾਕੀ ਸਭ ਠੀਕ ਹੈ, ਉਹਦੀ ਸੈਟਿੰਗ ਵਧੀਆ ਹੈ, ਸਾਡੇ ਕੋਲ ਵਿਚਾਰ ਬੜੇ, ਤਰਕ ਸ਼ਾਸਤਰ ਬੜਾ ਹੈ, ਦੁਨੀਆਂ ਦੀਆਂ ਦਲੀਲਾਂ ਬੜੀਆਂ ਨੇ, ਅਸਾਂ ਗਿਆਨ ਅਤੇ ਵਿਗਿਆਨ ਪੜ੍ਹਿਆ ਹੈ, ਅਸਾਂ ਹੋਰ ਸਪੇਸ ਦੀਆਂ ਗੱਲਾਂ, ਖਗੋਲ ਦੀਆਂ ਗੱਲਾਂ, ਜ਼ਮੀਨ ਅਤੇ ਆਸਮਾਨ ਦੀਆਂ ਗੱਲਾਂ ਪੜ੍ਹੀਆਂ ਹੋਈਆਂ ਨੇ, ਅਸੀਂ ਸੁੰਦਰ ਸਰੂਪ ਲੈ ਕੇ ਵੀ ਬੈਠੇ ਹੋਏ ਹਾਂ, ਪਰ ਵਿੱਚ ਇੱਕ ਰੇਂਜ ਨਹੀਂ ਪਕੜ 'ਚ ਆ ਰਹੀ, ਨੈੱਟ ਨਹੀਂ ਸਾਡਾ ਜੁੜ ਰਿਹਾ, ਜਿਹਨੂੰ ਬਾਬੇ ਦੀ ਭਾਸ਼ਾ 'ਚ ਕਹਿੰਦੇ ਨੇ ਤੇਰੇ ਅੰਦਰ ਲਿਵ ਨਹੀਂ ਲੱਗ ਰਹੀ, ਅਤੇ ਲਿਵ ਤੋਂ ਬਿਨਾ ਸਾਚੀ ਲਿਵੈ ਬਿਨ ਦੇਹ ਨਿਮਾਣੀ, ਜਿਵੇਂ ਅਸੀਂ ਕਵਾਂਗੇ ਨੈੱਟਵਰਕ ਤੋਂ ਬਿਨਾ ਫੋਨ ਬੇਕਾਰ ਹੈ, ਅਤੇ ਚੇਤਾ ਰੱਖਣਾ ਸਾਚੇ ਕੀ ਲਿਵ ਤੋਂ ਬਿਨਾ ਦੇਹ ਨਿਮਾਣੀ ਹੈ, ਬੇਕਾਰ ਹੈ, ਕਿਸੇ ਕੰਮ ਨਹੀਂ ਆਉਣੀ, ਬਾਕੀਆਂ ਦੀ ਸਾੜੀ ਜਾਂਦੀ ਨਾ ਦੱਬੀ ਜਾਂਦੀ ਨਾ, ਸਾਡੀ ਵੀ ਇਸੇ ਕੰਮ ਆਉਣੀ ਆ। ਸਮਝ ਆ ਸਕੇ ਜੀਵਨ ਸਰਲ ਅਤੇ ਸਫਲ ਹੋ ਸਕੇ, ਜੀਵਨ ਦਾ ਆਹ ਹਿੱਸਾ ਜੋ ਜਨਮ ਕਰਕੇ ਪ੍ਰਾਪਤ ਹੋਏ ਇਹ ਖੁਆਰ ਨਾ ਹੋਵੇ। ਬਾਬੇ ਨੇ ਕਿਹਾ ਹਰ, ਸਮਝ ਲਈਏ ਹਰ ਨਾਮ ਹੈ ਜਿਸ ਨੂੰ ਅਸੀਂ ਕਦੇ ਕਦੇ ਕਹਿੰਦੇ ਹਾਂ ਆਹ ਸਾਰੀ ਪਰਮਾਤਮਾ ਦੀ ਬਣਤਰ ਹੈ। ਜਦੋਂ ਅਸੀਂ ਬਾਬੇ ਦੇ ਗੁਰਮਤਿ ਵਿਚਾਰ ਦਰਸ਼ਨ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਇਹ ਸਾਰੀ ਰਚਨਾ ਜੋ ਵੀ ਸਾਨੂੰ ਦਿਸ ਰਹੀ ਹੈ ਜਾਂ ਨਹੀਂ ਦਿਸ ਰਹੀ, ਰਚਨਾ ਦੇ ਦੋ ਪੱਖ ਹੁੰਦੇ ਨੇ, ਇੱਕ ਸਾਨੂੰ ਦਿਸ ਰਿਹਾ ਹੈ, ਇੱਕ ਸਾਨੂੰ ਨਹੀਂ ਦਿਸ ਰਿਹਾ, ਪਰ ਹੈ ਕਿ ਵਾਹਿਗੁਰੂ ਤੇਰੀ ਸਭ ਰਚਨਾ ਹੈ। ਇਹ ਸਾਰੀ ਰਚਨਾ ਕਿਹਦੀ ਹੈ? ਅਸੀਂ ਇੱਕ ਦੂਜੇ 'ਤੇ ਦੋਸ਼ ਲਾਵਾਂਗੇ ਉਹਨੇ ਬਣਾਇਆ, ਤੂੰ ਬਣਾਇਆ, ਮੈਂ ਬਣਾਇਆ, ਨਹੀਂ ਨਹੀਂ, ਵਾਹਿਗੁਰੂ ਤੇਰੀ ਸਭ ਰਚਨਾ, ਇਹ ਰਚਨਾ ਤੇਰੀ ਹੈ, ਵਾਹਿਗੁਰੂ ਦੀ ਰਚਨਾ ਹੈ। ਜਲ ਥਲ ਵਿੱਚ ਰਮਿਆ ਹੋਇਆ, ਅਸੀਂ ਪੜ੍ਹ ਲੈਂਦੇ ਹਾਂ ਜਲ ਅਤੇ ਥਲ ਦੇ ਵਿੱਚ ਰਮਿਆ ਹੋਇਆ ਹੈ, ਸਰੀਰ ਦੇ ਵਿੱਚ ਵੀ ਉਸੇ ਅਨੁਪਾਤ ਵਿੱਚ ਉਹ ਰਮਿਆ ਹੋਇਆ, ਸਰੀਰ ਦੇ ਚੱਲਣ ਵਾਸਤੇ ਜੀਵਿਤ ਰਹਿਣ ਵਾਸਤੇ ਉਹਦੀ ਜੋਤ ਲਾਜ਼ਮੀ ਹੈ, ਜੀ ਰਿਹਾ ਹੈ ਜੋਤ ਦੇ ਸਦਕੇ। ਇਹ ਬਾਰੀਕ ਪਕੜ ਸਕੀਏ, ਬਹੁਤ ਸਾਰੇ ਜੀਵਨ, ਬਹੁਤ ਸਾਰੇ ਮਨੁੱਖ ਜਿਉਂਦੇ ਨੇ ਪਰ ਖੁਆਰ ਵੀ ਹੁੰਦੇ ਨੇ। ਤਰਕ 'ਚ ਪੁੱਛਿਆ ਜਾਂਦਾ ਹੈ ਜੇ ਜੋਤ ਅੰਦਰ ਹੈ ਤਾਂ ਫਿਰ ਦੁਬਾਰਾ ਇਹਨੂੰ ਯਾਦ ਕਰਨ ਅਤੇ ਸਿਮਰਨ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਇਹ ਗੱਲ ਹੀ ਰਹੱਸ ਵੀ ਹੈ ਅਤੇ ਸਾਡੇ ਸਮਝਣ ਵਾਲੀ ਵੀ ਇਹੀ ਗੱਲ ਹੈ। ਬਾਕੀ ਅਸੀਂ ਦਲੀਲ ਦੀਆਂ ਗੱਲਾਂ, ਤਰਕ ਸ਼ਾਸਤਰ ਦੀਆਂ ਗੱਲਾਂ 'ਤੇ ਬਾਹਰੋਂ ਹੀ ਪੜ੍ਹ ਲਾਂਗੇ। ਜੋਤ ਸਭ ਦੇ ਵਿੱਚ ਹੈ, ਜੋਤ ਦੇ ਸਦਕੇ ਜੀ ਰਿਹਾ ਹੈ, ਜਿਹਨੂੰ ਅਸੀਂ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ ਇਸ ਤੈ ਚਾਨਣ, ਸਭ ਮਹਿ ਚਾਨਣ ਹੋਏ, ਉਸ ਜੋਤ ਕਲਾ ਦੇ ਸਦਕੇ ਮਨੁੱਖ ਜੀਵਨ ਜੀ ਰਿਹਾ। ਜਦੋਂ ਉਹ ਆਪਣੀ ਜੋਤ ਕਲਾ ਵਿੱਚੋਂ ਖਿੱਚ ਲੈਂਦਾ ਹੈ ਉਦੋਂ ਅਸੀਂ ਇਸ ਨੂੰ ਮੁਰਦਾ ਕਰਾਰ ਦੇ ਦਿੰਦੇ ਹਾਂ। ਬਾਕੀ ਸਰੀਰ ਉਸੇ ਤਰ੍ਹਾਂ ਹੁੰਦਾ ਹੈ, ਸਾਰੇ ਅੰਗ ਵੀ ਲਗਭਗ ਉੱਥੇ ਹੀ ਪਏ ਹੁੰਦੇ ਨੇ ਅਤੇ ਕਿਤੇ ਕਿਤੇ ਸਾਹ ਵੀ ਚੱਲ ਸਕਦਾ ਹੈ ਅਤੇ ਸਾਹ ਨਾ ਚੱਲੇ ਉਹ ਜੀਵਨ ਦਾ ਅਲੱਗ ਪੱਖ ਹੈ। ਜੋਤ ਖਿੱਚ ਲਏ ਜਿੱਦਾਂ ਆਪਣੀ ਜੋਤ ਖਿੱਚੇ ਤੂੰ ਸਵਾਮੀ, ਜਿੱਦਾਂ ਆਪਣੀ ਜੋਤ ਖਿੱਚ ਲੈਂਦਾ ਹੈ ਅਤੇ ਜੀਵਨ ਆ ਸੰਸਾਰ ਦਾ ਮਨੁੱਖ ਨੂੰ ਅਸੀਂ ਮੁਰਦਾ ਕਰਾਰ ਦੇ ਦਿੰਦੇ ਹਾਂ। ਜੋਤ ਵਿੱਚ ਹੈ ਅਸੀਂ ਕਹਿ ਦਿੰਦੇ ਹਾਂ ਇਹ ਜਿਉਂਦਾ ਹੈ, ਪਰ ਫਿਰ ਵੀ ਅੱਜ ਬਾਬਾ ਕਹਿੰਦੇ ਨੇ ਜੋਤ ਵੀ ਵਿੱਚ ਹੈ ਜੀ ਵੀ ਰਿਹਾ ਹੈ ਪਰ ਖੁਆਰ ਨਾ ਹੋ ਜਾਏ। ਇਹਦਾ ਮਤਲਬ ਕਿ ਉਹ ਜੋਤ ਦਾ ਪੱਖ ਜੋ ਸਿਰਫ ਜੀਵਨ ਨੂੰ ਐਕਟੀਵੇਟ ਕਰਦਾ ਹੈ ਉਹ ਖੁਆਰੀ ਅਤੇ ਵਡਿਆਈ ਦੀ ਗੱਲ ਨਹੀਂ ਕਰਦਾ। ਇਹ ਗੱਲ ਸਮਝ ਲੈਣ ਦੀ, ਹਰ ਮਨੁੱਖ ਨੂੰ ਕਰਤਾ ਪੁਰਖ ਨੇ ਆਪਣੀ ਅੰਸ਼ਾਤਮਕ ਜੋਤ ਕਲਾ ਦਿੱਤੀ ਹੋਈ ਹੈ, ਜਿਸ ਜੋਤ ਕਲਾ ਦੇ ਸਦਕੇ ਇਹ ਚੱਲ ਰਿਹਾ ਹੈ, ਪਰ ਉਹ ਇਸ ਨੂੰ ਨਾ ਤਾਂ ਖੁਆਰੀ ਦੀ ਗੱਲ ਕਰਦਾ ਹੈ, ਉਹ ਜੋਤ ਕਲਾ ਦਾ ਅੰਸ਼ਾਤਮਕ ਪੱਖ ਨਾ ਇਹਦੀ ਵਡਿਆਈ ਦੀ ਗੱਲ ਕਰਦਾ ਹੈ, ਨਾ ਇਹਦੀ ਨਿਊਨਤਾ ਦੀ ਗੱਲ ਕਰਦਾ ਹੈ, ਨਾ ਚੰਗਿਆਈ ਅਤੇ ਨਾ ਬੁਰਾਈ ਵਿੱਚ। ਉਹ ਬਿਲਕੁਲ ਸ਼ਾਂਤ ਅਤੇ ਸਾਈਲੈਂਟ ਰਹਿੰਦਾ ਹੈ। ਉਹਦਾ ਪੱਖ ਸਿਰਫ ਇਤਨਾ ਹੈ, ਇਹਨੂੰ ਇਤਨਾ ਸਮਾਂ ਦਿੱਤਾ ਗਿਆ ਹੈ, ਇਤਨਾ ਸਮਾਂ ਇਹਦੀ ਧੜਕਣ ਜਾਰੀ ਰੱਖਣੀ ਹੈ, ਬਸ ਉਹਦਾ ਇਤਨਾ ਹੀ ਕੰਮ ਹੈ। ਉਹ ਜੋਤ ਕਲਾ ਜੋ ਸਾਰਿਆਂ ਨੂੰ ਕਹਿੰਦੇ ਹਾਂ, ਜਿਹਨੂੰ ਅਸੀਂ ਕਦੇ ਆਤਮਾ ਦਾ ਇੱਕ ਪੱਖ ਕਹਿੰਦੇ ਹਾਂ, ਉਹ ਸ਼ਾਂਤ ਰਹਿੰਦਾ ਹੈ। ਜਿਵੇਂ ਸਾਡੇ ਮੋਬਾਈਲਾਂ ਵਿੱਚ ਬੈਟਰੀ ਫੁੱਲ ਚਾਰਜ ਹੋਵੇ, ਪਰ ਬੈਟਰੀ ਦਾ ਚਾਰਜ ਹੋਣਾ ਮੋਬਾਈਲ ਦਾ ਸਿਰਫ ਇੱਕ ਪੱਖ ਹੈ। ਉਹ ਮੋਬਾਈਲ ਦੇ ਆਪਣੇ ਫੰਕਸ਼ਨ ਪੂਰੇ ਕਰਾਏਗਾ, ਗੇਮ ਖੇਡ ਸਕਦੇ ਬਸ, ਹੋਰ ਕੁਝ ਨਹੀਂ ਕਰ ਸਕਦੇ। ਤੁਸੀਂ ਕੋਈ ਆਪਣੇ ਸੱਜਣ ਮਿੱਤਰ ਦੇ ਨਾਲ ਦੂਰ ਦੁਰੇਡੇ ਤੋਂ ਦੁੱਖ ਅਤੇ ਸੁੱਖ ਦੀ ਸਾਂਝ ਨਹੀਂ ਕਰ ਸਕਦੇ, ਬੈਟਰੀ ਫੁੱਲ ਚਾਰਜ ਹੈ, ਬੱਚੇ ਗੇਮ ਖੇਡ ਸਕਦੇ ਨੇ। ਹਾਂ, ਜੋ ਤੁਸੀਂ ਉਹਦੇ ਵਿੱਚ ਪਹਿਲਾਂ ਫੀਡ ਕੀਤਾ ਹੈ ਉਹ ਸੁਣ ਸਕਦੇ ਹੋ, ਉਹ ਦੇਖ ਸਕਦੇ ਹੋ, ਪਰ ਅਗਲੀ ਗੱਲ ਉਹਦੇ ਨਾਲ ਨਹੀਂ ਕਰ ਸਕਦੇ। ਅਗਲੀ ਗੱਲ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਇੱਕ ਵਿਸ਼ੇਸ਼ ਕਨੈਕਸ਼ਨ ਅਤੇ ਉਹਦੀ ਕਨੈਕਸ਼ਨ ਤੋਂ ਅੱਗੇ ਉਹਦੀ ਵਿਸ਼ੇਸ਼ ਰੇਂਜ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਕਰਤਾ ਪੁਰਖ ਨੇ ਸਾਨੂੰ ਜਨਮ ਦੇ ਨਾਲ ਇੱਕ ਜੋਤ ਕਲਾ ਦਿੱਤੀ ਹੈ, ਜਿਸ ਜੋਤ ਕਲਾ ਨੇ ਸਾਨੂੰ ਜੀਵਿਤ ਰੱਖਣਾ ਹੈ। ਉਹਦੇ ਜੀਵਿਤ ਰਹਿਣ ਦੇ ਪੱਖ 'ਤੇ ਅਸੀਂ ਪੁਰਾਣੀਆਂ ਯਾਦਾਂ ਹੰਢਾ ਸਕਦੇ ਹਾਂ, ਦੁੱਖ ਅਤੇ ਸੁੱਖ ਦੀ ਚਰਚਾ ਕਰ ਸਕਦੇ ਹਾਂ, ਪੁਰਾਣੇ ਇਤਿਹਾਸ ਨੂੰ ਆਪਣੇ ਪੁਰਾਣੇ ਵਿਚਾਰਾਂ ਨੂੰ ਦੁਹਰਾ ਸਕਦੇ ਹਾਂ, ਪਰ ਅੱਗੇ ਜੁੜ ਨਹੀਂ ਸਕਦੇ। ਅੱਗੇ ਜੁੜਨ ਵਾਸਤੇ ਸਾਨੂੰ ਉਸ ਜੋਤ ਕਲਾ ਦਾ ਅਗਲਾ ਪੱਖ ਚਾਹੀਦਾ ਹੈ। ਬੇਸ਼ੱਕ ਉਹ ਬਿਜਲੀ ਨਾਲ ਹੀ ਚੱਲਦਾ ਹੈ, ਚੱਲਦਾ ਉਹਦੇ ਨਾਲ ਹੀ ਹੈ, ਪਰ ਉਹਦਾ ਅਗਲਾ ਪੱਖ ਹੈ, ਉਹ ਪੱਖ ਸਤਿਗੁਰੂ ਅੱਜ ਸਮਝਾਉਂਦੇ ਨੇ। ਉਹ ਭਲੇ ਉਹ ਤੁਹਾਨੂੰ ਜੀਵਨ ਦਿੱਤਾ ਹੈ, ਆ ਜਨਮ ਦਿੱਤਾ ਹੈ, ਇਸ ਜਨਮ ਦੇ ਵਿੱਚ ਇੱਕ ਕਰਤੇ ਦਾ ਪੱਖ ਹੈ ਜਿਹਨੂੰ ਵਾਰ ਵਾਰ ਬਾਬੇ ਨੇ ਬਾਣੀ ਦੇ ਰੂਪ ਸਾਨੂੰ ਦਿੱਤਾ ਹੈ, ਉਹ ਹੈ ਹਰ। ਹਰ ਦਾ ਪੂਰਾ ਮਤਲਬ ਹੈ ਨਾਮ, ਜਿਸ ਨੂੰ ਅਸੀਂ ਹਰੀ ਨਾਮ ਕਹਿੰਦੇ ਹਾਂ। ਤੈਨੂੰ ਜੀਵਨ ਪ੍ਰਾਪਤ ਹੋਏ, ਜੇ ਜੀਵਨ ਦੇ ਵਿੱਚ ਹਰ ਨਾਮ ਨਹੀਂ ਰਹਿ ਪਾ ਸਕਿਆ, ਹਰ ਨਾਮ ਦੇ ਨਾਲ ਤੇਰਾ ਸੰਬੰਧ ਨਹੀਂ ਜੁੜ ਸਕਿਆ, ਤੇ ਫਿਰ ਤੇਰਾ ਜੀਵਨ ਖੁਆਰ ਹੋ ਜਾਏਗਾ। ਤੇ ਖੁਆਰ ਹੋਣ ਦਾ ਅਰਥ ਕੋਈ ਬਹੁਤਾ ਭਾਰਾ ਦਾਰਸ਼ਨਿਕ ਨਹੀਂ ਹੈ, ਅਸੀਂ ਘਰ ਘਰ ਗੱਲਾਂ ਕਰਦੇ ਹਾਂ ਖੁਆਰੀ ਦੀਆਂ, ਘਰ ਘਰ ਆਲੇ ਦੁਆਲੇ ਦੇਖਦੇ ਹਾਂ ਲੋਕਾਂ ਨੂੰ ਖੁਆਰ ਹੁੰਦੇ ਹਾਂ, ਬਰਬਾਦ ਹੁੰਦੇ ਹਾਂ, ਬੇਪਤ ਹੁੰਦੇ ਹਾਂ, ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ, ਪਰਿਵਾਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਲੋਕਾਂ ਨੂੰ ਖੁਆਰ ਹੁੰਦੇ ਹਾਂ ਅਤੇ ਬਰਬਾਦ ਹੁੰਦੇ ਹਾਂ। ਦੇਖੀਦਾ ਹੈ ਬਾਬਾ ਅੱਜ ਸੁਚੇਤ ਅਤੇ ਸਾਵਧਾਨ ਕਰਦੇ ਨੇ, ਉਹ ਭਲਿਆ ਤੂੰ ਖੁਆਰ ਹੋਣ ਤੋਂ ਬਚਣਾ ਚਾਹੁੰਦਾ ਹੈ ਨਾ, ਇੱਕ ਕੰਮ ਕਰ, ਹਰੇ ਜਿਹਨੂੰ ਅਸੀਂ ਕਵਾਂਗੇ ਨਾਮ, ਨਾਮ ਦੇ ਨਾਲ ਸੰਬੰਧ ਜੁੜ ਲੈ, ਚੇਤਾ ਰੱਖਣਾ ਨਾਮ ਦੇ ਨਾਲ ਸੰਬੰਧ ਜੁੜਨਾ ਪੈਣਾ ਹੈ, ਕਿਉਂਕਿ ਨਾਮ ਹੀ ਪਰਮਾਤਮ ਦਾ ਪੱਖ ਸਰੂਪ ਹੈ। ਨਾਮ ਅਤੇ ਨਾਮੀ ਦੇ ਵਿੱਚ ਕੋਈ ਭੇਤ ਨਹੀਂ ਹੈ, ਅਤੇ ਨਾਮ ਦੇ ਨਾਲ ਸੰਬੰਧ ਜੁੜਨਾ ਪੈਣਾ ਹੈ। ਅੱਜ ਕਹਿਣ ਲੱਗੇ ਜੇ ਤੇਰਾ ਹਰਨਾਮ ਦੇ ਨਾਲ ਸੰਬੰਧ ਨਾ ਜੁੜ ਸਕਿਆ, ਤੇਰੇ ਜੀਵਨ ਵਿੱਚ ਨਾਮ ਨਾ ਹੋਇਆ, ਤੇ ਤੂੰ ਖੁਆਰ ਹੋ ਜਾਏਗਾ। ਕਿਵੇਂ ਖੁਆਰ ਹੋਏਗਾ? ਪਾਤਸ਼ਾਹ ਬੜੇ ਪਿਆਰ ਨਾਲ ਕਹਿਣ ਲੱਗੇ, ਹਰ ਬਿਸਰਤ ਸਦਾ ਖੁਆਰੀ, ਤੇ ਜੇ ਤੇਰਾ ਨਾਮ ਦੇ ਨਾਲ ਸੰਬੰਧ ਜੁੜ ਜੇ ਫਿਰ ਪਿਆਰ ਨਾਲ ਕਹਿੰਦੇ ਹਨ।
ਤਾਂ ਕਹੋ ਧੋਖਾ ਕਹਾਂ ਬਿਆਪੈ, ਜਾਂ ਕਹੋ ਓਟ ਤੁਹਾਰੀ।
ਜਿਹਦਾ ਨਾਮ ਦੇ ਨਾਲ ਸੰਬੰਧ ਜੁੜ ਜਾਂਦਾ ਉਹਦੇ ਨਾਲ ਧੋਖਾ ਨਹੀਂ ਹੋ ਸਕਦਾ। ਧੋਖੇ ਦਾ ਭਾਵ ਕੇਵਲ ਆ ਨਿੱਕੀ ਜਿਹੀ ਠੱਗੀ ਨਹੀਂ ਹੈ ਕਿ ਜੋ ਅਸੀਂ ਆਪਣੇ ਇੱਕ ਦੂਜੇ ਨੂੰ ਠੱਗੀ ਮਾਰ ਲੈਂਦੇ ਹਾਂ। ਅਸੀਂ ਕਹਿ ਦਿੰਦੇ ਹਾਂ ਮੇਰੇ ਨਾਲ ਧੋਖਾ ਹੋਇਆ, ਦੂਜਾ ਕਹਿੰਦਾ ਜੀ ਮੇਰੇ ਨਾਲ ਧੋਖਾ ਹੋਇਆ, ਅਸੀਂ ਕਹਿੰਦੇ ਹਾਂ ਉਹਦੇ ਨਾਲ ਧੋਖਾ ਹੋਇਆ। ਇੱਕ ਨਿੱਕੀ ਜਿਹੀ ਗੱਲ ਹੈ, ਧੋਖੇ ਦੇ ਵਿੱਚ ਗਹਿਰੇ ਕਿਤੇ ਉੱਤਰ ਜਾਈਏ, ਭੁਲੇਖੇ ਦੇ ਵਿੱਚ ਜੀਵਣਾ, ਭੁਲੇਖੇ ਦੇ ਵਿੱਚ ਹੀ ਮਾਰੇ ਜਾਣਾ, ਭੁਲੇਖੇ ਵਿੱਚ ਜੀ ਜਾਣਾ, ਆਖੀਰ 'ਤੇ ਪਤਾ ਲੱਗਣਾ ਉਹ ਮਨਾ ਇਹ ਕੀ ਹੋਇਆ, ਮੈਂ ਤਾਂ ਕਿਸੇ ਹੋਰ ਸੋਚ ਵਿਚਾਰ ਵਿੱਚ ਹੀ ਹੁਣ ਤੱਕ ਜੀਵਨ ਜਿਉਂਦਾ ਰਿਹਾ, ਮੈਨੂੰ ਕੀ ਪਤਾ ਸੀ ਮੇਰਾ ਜੀਵਨ ਇਸ ਤਰ੍ਹਾਂ ਖਰਾਬ ਹੋ ਜਾਏਗਾ, ਮੇਰੇ ਨਾਲ ਧੋਖਾ ਹੋਇਆ। ਜਿਸ ਨੂੰ ਅਸੀਂ ਪੜ੍ਹਿਆ ਹੋਵੇ, ਬਾਬੇ ਨੇ ਦੱਸਿਆ ਹੋਵੇ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਕਿਸੇ ਦੇ ਮਗਰ ਤੁਰ ਪਏ ਇਹ ਸੋਚ ਕੇ ਇਹ ਤੇ ਵਡਹੰਸ ਹੈ, ਬਹੁਤ ਉੱਤਮ ਪ੍ਰਕਿਰਤੀ ਦਾ ਹੋਵੇਗਾ, ਇਹਦਾ ਲਿਬਾਸ ਚੰਗਾ ਏ, ਇਹਦਾ ਬਾਹਰਲਾ ਢਾਂਚਾ, ਦੇਖਣ ਵਾਲਾ ਸਰੂਪ ਇਹਦਾ ਬੜਾ ਵਧੀਆ ਏ। ਅਸੀਂ ਉਹਦੇ 'ਤੇ ਭਰੋਸਾ ਕਰ ਲਿਆ, ਭਰੋਸਾ ਕਰਕੇ ਆਪਾਂ ਉਹਦੇ ਨਾਲ ਜੋੜ ਦਿੱਤਾ, ਉਹਦੇ ਮਗਰ ਮਗਰ ਤੁਰ ਪਏ, ਅਤੇ ਜਦੋਂ ਅੱਧਿਓ ਜ਼ਿਆਦਾ ਸਮਾਂ ਗੁਜ਼ਰ ਗਿਆ ਪਤਾ ਲੱਗਾ ਉਹ ਆਪ ਵੀ ਡੁੱਬ ਗਿਆ ਅਤੇ ਸਾਨੂੰ ਵੀ ਡੁੱਬਤਾ। ਪਤਾ ਲੱਗਾ ਮੈਂ ਤਾਂ ਹੰਸ ਸਮਝ ਕੇ ਤੁਰ ਪਿਆ ਸੀ, ਪਰ ਪਤਾ ਲੱਗਾ ਇਹ ਹੰਸ ਨਹੀਂ ਹੈ। ਬਸ ਇਹ ਧੋਖਾ ਸਾਡੇ ਨਾਲ ਵਿਆਪਦਾ ਹੈ, ਦਿਸਦਾ ਕੁਝ ਹੋਰ ਹੈ, ਜਿਸ ਨੂੰ ਦਾਰਸ਼ਨਿਕ ਭਾਸ਼ਾ 'ਚ ਕਿਹਾ ਜਾ ਸਕਦਾ ਹੈ ਮਾਇਆ ਦਾ ਧੋਖਾ। ਅਸੀਂ ਤਾਂ ਨਿੱਕੇ ਨਿੱਕੇ ਧੋਖੇ ਇੱਕ ਦੂਜੇ ਨੂੰ ਦਿੰਦੇ, 200-400 ਰੁਪਏ ਦੇ ਧੋਖੇ ਦਿੰਦੇ ਹਾਂ ਨਾ, ਮਾਇਆ ਦਾ ਧੋਖਾ। ਮਾਇਆ ਦੇ ਧੋਖੇ ਦਾ ਮਤਲਬ ਹੈ ਜੋ ਦਿਸ ਰਿਹਾ ਹੈ ਉਸਦੇ ਬਾਹਰਲੇ ਸਰੂਪ 'ਤੇ ਭਰੋਸਾ ਕਰ ਲੈਣਾ ਅਤੇ ਉਹਦੇ ਅੰਦਰਲੀ ਤਹਿ ਤੱਕ ਦਾ ਪਤਾ ਨਾ ਲੱਗਣਾ। ਕਿਉਂਕਿ ਸਾਡਾ ਮਨੁੱਖੀ ਮੰਡਲ ਦੇ ਵਿੱਚ ਇੱਕ ਕਮੀ ਹੈ ਕਿ ਅਸੀਂ ਸਿਰਫ ਕੇਵਲ ਰੂਪ ਦੇਖਦੇ ਹਾਂ, ਬਾਹਰਲਾ ਪਰਦਾ ਦੇਖਦੇ ਹਾਂ, ਜਾਂ ਰੂਪ ਨਾ ਕਹਾਂ ਅਸੀਂ ਸਿਰਫ ਪਰਦਾ ਦੇਖਦੇ ਹਾਂ, ਪਰਦੇ ਦੇ ਪਾਰ ਕੀ ਹੈ ਸਾਨੂੰ ਨਹੀਂ ਪਤਾ ਲੱਗਦਾ। ਅਸੀਂ ਸਮਝਣਾ ਹੋਵੇ, ਬੜੀ ਪ੍ਰਸਿੱਧ ਪੁਰਾਣੀ ਗਾਥਾ ਅਸੀਂ ਸੁਣਦੇ ਸੁਣਾਉਂਦੇ ਹਾਂ, ਜਦ ਅਸ਼ਟਾਵਕਰ ਜਨਕ ਦੀ ਸਭਾ ਵਿੱਚ ਆਏ ਸਨ ਅਤੇ ਆਲੇ ਦੁਆਲੇ ਬੈਠੇ ਹੋਏ ਵਿਦਵਾਨਾਂ ਨੇ ਅਸ਼ਟਾਵਕਰ ਦੇ ਤੁਰਨ ਦੇ ਢੰਗ ਨੂੰ ਵੇਖ ਕੇ ਕੀ ਕਿਹਾ ਸੀ, ਇਹਨੂੰ ਕਿਹਨੂੰ ਬੁਲਾ ਲਿਆ, ਇਹ ਵੀ ਤੈਨੂੰ ਗਿਆਨ ਦੇ ਸਕਦਾ। ਅਤੇ ਅਸ਼ਟਾਵਕਰ ਨੇ ਉਸ ਵਕਤ ਕਿਹਾ ਸੀ, ਰਾਜਨ ਤੁਸੀਂ ਮੈਨੂੰ ਚਮੜਾ ਪਰਖਣ ਵਾਲੇ ਲੋਕਾਂ ਦੀ ਸਭਾ 'ਚ ਬੁਲਾਇਆ ਕਿ ਗਿਆਨ ਪਰਖਣ ਵਾਲੇ ਲੋਕਾਂ ਦੀ ਸਭਾ 'ਚ ਬੁਲਾਇਆ? ਅਤੇ ਰਾਜਾ ਵੀ ਹੈਰਾਨ ਅਤੇ ਵਿਦਵਾਨ ਵੀ ਹੈਰਾਨ, ਸਾਡਾ ਅਪਮਾਨ ਕੀਤਾ ਜਾ ਰਿਹਾ, ਅਸੀਂ ਚਮੜਾ ਪਰਖਣ ਵਾਲੇ ਹਾਂ, ਕਿੰਨਾ ਕੰਮ ਤਾਂ ਤੁਸਾਂ ਨੇ ਇਹੀ ਕੀਤਾ, ਤੁਸਾਂ ਸਿਰਫ ਚਮੜਾ ਪਰਖਿਆ, ਉਸ ਚਮੜੇ ਦੇ ਅੰਦਰ ਕੀ ਛੁਪਿਆ ਤੁਸੀਂ ਉੱਥੋਂ ਤੱਕ ਨਹੀਂ ਪਹੁੰਚ ਪਾਏ। ਅਸੀਂ ਵੀ ਤਕਰੀਬਨ ਲੋਕ ਜਿੱਤਨੇ ਹਾਂ, ਸਾਡੇ 'ਚੋਂ ਬਹੁ ਗਿਣਤੀ ਕੇਵਲ ਬਾਹਰਲਾ ਚਮੜਾ ਹੀ ਪਰਖ ਰਹੇ ਹਾਂ, ਬਾਹਰੋਂ ਹੀ ਦੇਖ ਰਹੇ ਹਾਂ ਇਹਦੇ ਵਿੰਗ ਕਿੰਨੇ ਨੇ, ਇਹ ਸਿੱਧਾ ਚੱਲਦਾ ਕਿ ਨਹੀਂ ਚੱਲਦਾ, ਅਸੀਂ ਇੱਥੇ ਤੱਕ ਹੀ ਖੜ੍ਹੇ ਹਾਂ। ਇਹ ਹੀ ਧੋਖਾ ਹੈ, ਸੱਚ ਨੂੰ ਨਾ ਦੇਖ ਪਾਉਣਾ, ਸੱਚ ਨੂੰ ਨਾ ਸਮਝ ਪਾਉਣਾ, ਸੱਤ ਨੂੰ ਨਾ ਸਵੀਕਾਰ ਕਰ ਪਾਉਣਾ ਜੀਵਨ ਦਾ ਧੋਖਾ ਹੈ। ਔਰ ਇਹ ਧੋਖਾ ਉਹਨਾਂ 'ਤੇ ਪੈਂਦਾ ਹੈ ਜਿਹੜੇ ਨਾਮ ਦੇ ਨਾਲ ਨਹੀਂ ਜੁੜ ਸਕੇ। ਇਸੇ ਕਰਕੇ ਸਾਨੂੰ ਵਾਰ ਵਾਰ ਇਹ ਗੱਲ ਕਹੀ ਜਾਂਦੀ ਹੈ, ਜੀਵਨ ਦੇ ਵਿੱਚ ਆ ਜਿਤਨਾ ਕੁ ਸਮਾਂ ਤੇਰੇ ਕੋਲ ਪ੍ਰਾਪਤ ਹੋਏ ਤੂੰ ਇੰਜ ਕਰ, ਆਪਣੇ ਆਪ ਨੂੰ ਨਾਮ ਦੇ ਨਾਲ ਜੋੜ ਲੈ, ਅਤੇ ਜੇ ਨਾਮ ਨਾ ਜੁੜ ਗਿਆ ਤਾਂ ਫਿਰ ਤੇਰੇ 'ਤੇ ਆ ਮਾਇਆ ਦਾ ਧੋਖਾ ਨਹੀਂ ਪਏਗਾ। ਮਾਇਆ ਦਾ ਧੋਖਾ ਕਿ ਜੋ ਦਿਸਦਾ ਕੁਝ ਹੋਰ ਹੈ ਅਤੇ ਹੁੰਦਾ ਕੁਝ ਹੋਰ ਹੈ, ਇਹ ਸੰਸਾਰ ਦਾ ਇੱਕ ਪੱਖ ਹੈ। ਜੇ ਸੰਸਾਰ ਨੂੰ ਇਸ ਐਂਗਲ ਤੋਂ ਸਮਝਦੇ ਵਿਚਾਰਦੇ ਰਹੀਏ ਤਾਂ ਇੱਥੇ ਅਲੱਗ ਅਲੱਗ ਦ੍ਰਿਸ਼ਟੀਕੋਣ ਪ੍ਰਾਪਤ ਹੋਣਗੇ। ਸੰਸਾਰ ਨੂੰ ਮਾਇਆ ਦੇ ਦ੍ਰਿਸ਼ਟੀਕੋਣ ਤੋਂ ਦੇਖਾਂਗੇ ਅਤੇ ਸਤਿਗੁਰੂ ਕਹਿੰਦੇ ਨੇ ਇਹ ਸਭ ਜੱਗ ਝੂਠ ਹੈ, ਇਹ ਸਭ ਜੱਗ ਮਰਨਹਾਰਾ ਹੈ, ਇਹ ਸਭ ਜੱਗ ਗਲਤ ਹੈ, ਇਹ ਚੋਂ ਕੋਈ ਕਿਸੇ ਦਾ ਨਹੀਂ ਜੇ, ਇਹ ਮਾਇਆ ਵੀ ਧੋਖਾ ਹੈ। ਅਤੇ ਜਦੋਂ ਧਿਆਨ ਜਾਂ ਅੰਦਰਲੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਤਾਂ ਫਿਰ ਦ੍ਰਿਸ਼ਟੀਕੋਣ ਬਦਲਦਾ ਹੈ। ਫਿਰ ਪਾਤਸ਼ਾਹ ਕਹਿ ਲਗੇ ਹੁਣ ਦੇਖ ਇਹ ਜੱਗ ਸੱਚੇ ਕੀ ਹੈ ਕੋਠੜੀ। ਫਿਰ ਕਹਿੰਦੇ ਨੇ ਹੁਣ ਦੇਖ ਇਹ ਜੋ ਦੀਸਾ ਸੋ ਤੇਰਾ ਰੂਪ ਹੈ, ਹੁਣ ਇਹ ਤੇਰੇ 'ਤੇ ਧੋਖਾ ਨਹੀਂ ਵਿਆਪ ਸਕਦਾ। ਅੱਜ ਸਮਝਾ ਸਕੇ ਧੋਖਾ ਕੇਵਲ ਇੱਕ ਨਿੱਕਾ ਜਿਹਾ ਠੱਗੀ ਠੋਰੀ ਧੋਖਾ ਨਹੀਂ ਹੈ, ਮਾਇਆ ਦਾ ਇੱਕ ਭਰਮ ਹੈ, ਮਾਇਆ ਦਾ ਛਲ ਹੈ, ਜਿਹਨੂੰ ਕਦੇ ਕਦੇ ਅਸੀਂ ਪੜ੍ਹ ਲੈ ਮਾਈ ਮਾਇਆ ਛਲ। ਇਹ ਕਿਹੋ ਜਿਹੀ ਛਲ ਹੈ, ਜੋ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਉਹ ਹੜਕਾ ਜਲ ਜਦ ਆਉਂਦਾ ਹੈ ਤੇ ਪਿਆਸ ਨਹੀਂ ਬੁਝਾਉਂਦਾ ਬਲਕਿ ਜੀਵਨ ਰੋੜ ਕੇ ਡੋਬ ਕੇ ਬਰਬਾਦੀ ਕਰਕੇ ਲੰਘ ਜਾਂਦਾ ਹੈ। ਪਰ ਉਸੇ ਤਰ੍ਹਾਂ ਉਹ ਜਲ ਜੀਵਨ ਹੈ, ਉਹ ਜਲ ਪਿਆਸ ਬੁਝਾਉਂਦਾ ਹੈ ਤੇ ਜਦੋਂ ਉਹ ਜਲ ਹੜਕਾ ਜਲ ਬਣ ਜਾਂਦਾ ਤੇ ਜੀਵਨ ਨੂੰ ਬਰਬਾਦ ਕਰ ਜਾਂਦਾ। ਆਹ ਸਾਰਾ ਸਮਾਜ ਆਹ ਸਾਰੀ ਦੁਨੀਆ ਉਸ ਤਰ੍ਹਾਂ ਤੇ ਜਿਉਣ ਵਾਸਤੇ ਹੀ ਹੈ ਨਾ, ਕਰਤਾ ਪੁਰਖ ਨੇ ਬਣਾਈ ਹੈ ਨਾ, ਸਾਡੇ ਤੁਹਾਡੇ ਜਿਉਣ ਵਾਸਤੇ ਬਣਾਈ ਹੈ। ਪਰ ਜਦੋਂ ਇਹ ਵਹਿਣ ਵਿੱਚ ਵਰਣ ਤੁਰਦੀ ਹੈ ਤੇ ਫਿਰ ਇੱਕ ਦੂਜੇ ਦੇ ਰੁੜਨ ਦਾ ਕਾਰਨ ਬਣ ਜਾਂਦੀ। ਪਾਤਸ਼ਾਹ ਕਹਿਣ ਲੱਗੇ ਜਿਸ ਦੇ ਜੀਵਨ ਵਿੱਚ ਹਰੇ ਨਾਮ ਆ ਗਿਆ ਉਸਨੂੰ ਕਿਸੇ ਪ੍ਰਕਾਰ ਦਾ ਮਾਇਆ ਦਾ ਧੋਖਾ ਨਹੀਂ ਵਿਆਪਕ ਹੋਏਗਾ। ਜਿਹਨੂੰ ਕਹਿਣ ਲੱਗੇ ਤਾਂ ਕਹੋ ਕਿਸ ਕਹੋ ਜਾਂ ਕਹੋ ਨਾਮ ਤੁਮਹਾਰਾ, ਜਿਸ ਨੂੰ ਤੁਹਾਡਾ ਨਾਮ ਯਾਦ ਹੈ, ਜਿਸ ਦੇ ਉੱਤੇ ਤੁਹਾਡੀ ਕਿਰਪਾ ਹੈ, ਜਿਸ ਦੇ ਹਿਰਦੇ ਵਿੱਚ ਤੁਹਾਡਾ ਪ੍ਰੇਮ ਹੈ, ਜਿਸ ਦੇ ਹਿਰਦੇ ਵਿੱਚ ਤੁਹਾਡੇ 'ਤੇ ਭਰੋਸਾ ਹੈ, ਜਿਸ ਦੇ ਹਿਰਦੇ ਵਿੱਚ ਤੁਹਾਡੇ ਪ੍ਰਤੀ ਸਤਿਕਾਰ ਹੈ, ਜਿਸ ਦੇ ਹਿਰਦੇ ਵਿੱਚ ਤੁਹਾਡੇ 'ਤੇ ਮਾਣ ਹੈ, ਜੋ ਕਹਿ ਸਕਦਾ ਹੈ ਮਾਣ ਕਰੋ ਤੁਦ ਉਪਰੇ, ਹੇ ਸਾਹਿਬ ਮੈਨੂੰ ਭਰੋਸਾ ਹੈ, ਮੈਨੂੰ ਤੇਰੇ 'ਤੇ ਮਾਣ ਹੈ। ਉਹਦੇ ਨਾਲ ਕਦੇ ਛਲ ਨਹੀਂ ਜੇ ਹੁੰਦਾ, ਉਹਦੇ ਨਾਲ ਮਾਇਆ ਦਾ ਕੀ ਸੰਸਾਰ ਦਾ ਕੋਈ ਵੀ ਧੋਖਾ ਵਿਆਪਕ ਨਹੀਂ ਸਕਦਾ। ਅਸੀਂ ਸਾਖੀਆਂ 'ਚ ਪੜ੍ਹਿਆ ਪ੍ਰਹਲਾਦ ਨੂੰ ਆਪਣੇ ਰਾਮ 'ਤੇ ਭਰੋਸਾ ਹੋ ਗਿਆ, ਪ੍ਰਹਲਾਦ ਦੇ ਜੀਵਨ ਹਿਰਦੇ ਵਿੱਚ ਰਾਮ ਹਰੀਨਾਮ ਕਰਕੇ ਵਸ ਗਿਆ, ਉਹਦੇ ਉੱਤੇ ਕਿਸੇ ਪ੍ਰਕਾਰ ਦਾ ਮੌਤ ਦਾ ਧੋਖਾ ਵਿਆਪਕ ਨਹੀਂ ਹੋ ਰਿਹਾ। ਅਸੀਂ ਰੋਜ਼ ਪੜ੍ਹਦੇ ਹਾਂ, ਮੇਰੇ ਬਾਬਾ ਜੀ ਆਪਣੇ ਸਿੱਖਾਂ ਨੂੰ ਇਹ ਗੱਲ ਹਰ ਰੋਜ਼ ਦੋ ਵਾਰ ਦ੍ਰਿੜ ਕਰਾਉਂਦੇ ਨੇ। ਇੱਕ ਬੇਨਤੀ ਕਰਾਂ, ਜਿਹੜੀ ਗੱਲ ਸੱਚਖੰਡ ਤੋਂ ਹਰ ਰੋਜ਼ ਸਾਨੂੰ ਦ੍ਰਿੜ ਕਰਾਈ ਜਾਂਦੀ ਹੈ ਨਾ, ਉਹਦੇ ਵਿੱਚ ਕੋਈ ਰਹੱਸ ਹੈ, ਕੋਈ ਭੇਤ ਹੈ, ਅਤੇ ਜਿਹੜੇ ਅਭਿਆਸੀ ਨੇ ਉਹ ਜਾਣਦੇ ਨੇ। ਹਰ ਰੋਜ਼ ਦੋ ਵਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਹ ਬਾਬੇ ਦੀ ਆਵਾਜ਼ ਆਉਂਦੀ ਹੈ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਆਵਾਜ਼ ਮੇਰੇ ਬਾਬੇ ਦੀ ਇਸ ਫਿਜ਼ਾਂ ਦੇ ਵਿੱਚ ਹਰ ਰੋਜ਼ ਦੋ ਵਾਰ ਗੂੰਜਦੀ ਹੈ। ਇਹਦਾ ਮਤਲਬ ਹੈ ਜਿਸ ਗੱਲ ਨੂੰ ਬਾਬਾ ਦੋ ਵਾਰ ਕਹਿ ਰਿਹਾ ਹੈ ਉਹਦੇ ਪਿੱਛੇ ਕੋਈ ਭੇਤ ਹੈ, ਪਿੱਛੇ ਕੋਈ ਰਹੱਸ ਹੈ, ਸਾਨੂੰ ਜ਼ਰੂਰਤ ਹੈ। ਕਿਉਂ ਸੁਣਾਉਂਦਾ ਹੈ? ਦੇਖ, ਪ੍ਰਹਿਲਾਦ ਵਾਂਗ ਭਰੋਸਾ ਕਰ ਲੈ, ਪ੍ਰਹਿਲਾਦ ਵਾਂਗ ਆਪਣੇ ਰਾਮ 'ਤੇ ਟਿਕਾਓ ਬਣਾ ਲੈ, ਰਾਮ ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ, ਅਤੇ ਜੇ ਤੇਰੇ ਹਿਰਦੇ 'ਚ ਆ ਗਿਆ, ਅੱਜ ਕਹਿੰਦੇ ਜਿਸ ਦੇ ਹਿਰਦੇ 'ਚ ਆ ਗਿਆ ਉਹਦੇ ਉੱਤੇ ਫਿਰ ਮਾਇਆ ਦਾ ਸੰਸਾਰ ਦਾ ਕੋਈ ਧੋਖਾ ਨਹੀਂ ਵਿਆਪੇਗਾ। ਪਤਾ ਕਿਉਂ? ਕਿਸ 'ਤੇ ਬਾਬਾ? ਜਾਂ ਕਾਓ ਓਟ ਤੁਹਾਰੀ, ਜਿਸ ਨੇ ਤੇਰੀ ਓਟ ਲੈ ਲਈ ਅਸੀਂ ਕਿਤੇ ਮਾਣ ਨਾ ਕਹਿ ਸਕੀਏ, ਹੇ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਓਟ ਲੈ ਲਈ ਅਤੇ ਮੈਨੂੰ ਭਰੋਸਾ ਏ, ਹੁਣ ਮੈਂ ਡਿੱਗਾਂਗਾ ਨਹੀਂ। ਪਤਾ ਕਿਉਂ? ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਹੇ ਸੱਚੇ ਪਾਤਸ਼ਾਹ ਮੈਂ ਤੇਰੀ ਓਟ ਲੈ ਲਈ, ਕਿਸੇ ਕੰਧ ਦੀ ਓਟ ਲਈ, ਕਿਸੇ ਰੁੱਖ ਦੀ ਓਟ ਲਈ, ਕਿਸੇ ਹੋਰ ਵੱਡੇ ਤੋਂ ਵੱਡੇ ਮਕਾਨ ਦੀ, ਜ਼ਮੀਨ ਦੀ, ਜਾਇਦਾਦ ਦੀ ਓਟ ਲਈ। ਉਹ ਕਿਸੇ ਹਨੇਰੀ 'ਚ ਰੁੜ ਗਈ, ਵੱਡੇ ਤੋਂ ਵੱਡੇ ਰੁੱਖ ਵੀ ਤੂਫਾਨ ਆਉਂਦੇ ਨੇ, ਡੋਲ ਜਾਂਦੇ ਨੇ, ਮਕਾਨ ਢਹਿ ਜਾਂਦੇ ਨੇ, ਲੋਕ ਭਟਕ ਜਾਂਦੇ ਨੇ, ਤੇ ਕਦੇ ਸੁਣਿਆ ਅੱਜ ਤੱਕ ਸੁਮੇਰ ਕਦੇ ਡੋਲਿਆ ਹੋਵੇ? ਨਹੀਂ ਡੋਲਿਆ ਨਾ। ਤੇ ਸੁਮੇਰ ਤੇ ਜਿਸਨੇ ਆਲਣਾ ਬਣਾ ਲਿਆ ਹੋਵੇ, ਜਿਸਨੇ ਟਿਕਾਣਾ ਹੀ ਆਪਣੀ ਓਟ ਹੀ ਸੁਮੇਰ ਪਰਬਤ ਨਾਲ ਜੋੜ ਲਈ ਹੋਵੇ, ਤੇ ਫਿਰ ਉਹ ਕਿੱਥੇ ਡੋਲੇਗਾ? ਇਹ ਸੁਮੇਰ ਆ ਹਿਮਾਲਿਆ ਨਹੀਂ ਜੇ, ਇਹ ਸੁਮੇਰ ਹੈ ਜੋ ਸਭ ਤੋਂ ਉੱਚਾ, ਸਭ ਤੋਂ ਵੱਡਾ। ਸਾਹਿਬ ਤੂੰ ਹੈ, ਮੈਂ ਤੇਰੇ ਨਾਲ ਸੰਬੰਧ ਜੁੜ ਲਿਆ, ਤੇ ਮੈਨੂੰ ਪਤਾ ਹੈ ਤੁਸੀਂ ਤੇ ਕਦੇ ਡੋਲਦੇ ਹੀ ਨਹੀਂ, ਤੇ ਜੇ ਤੁਸੀਂ ਡੋਲਦੇ ਨਹੀਂ ਤੇ ਆਪਾਂ ਡਿੱਗਦੇ ਹੀ ਨਹੀਂ, ਕਿਉਂਕਿ ਟਾਹਣੇ ਹੇਠ ਡੋਲਣ ਦਾ ਭਾਵ ਸਮਝਿਆ ਹੋਇਆ ਨਾ, ਹਨੇਰੀ ਆਵੇ ਤੇ ਵੱਡੇ ਵੱਡੇ ਰੁੱਖ ਡੋਲਦੇ ਨੇ, ਉਹ ਡੋਲਦੇ ਨੇ ਤੇ ਉੱਤੇ ਜੋ ਪੰਛੀ ਨਿੱਕੇ ਨਿੱਕੇ ਬੈਠੇ ਹੁੰਦੇ ਉਹ ਵਿਚਾਰੇ ਡਿੱਗ ਪੈਂਦੇ ਨੇ, ਉੱਤੇ ਕੋਈ ਚੀਜ਼ ਟਿੱਕੀ ਉਹ ਤੇ ਡਿੱਗ ਪੈਂਦੀ ਹੈ। ਸੱਚੇ ਪਾਤਸ਼ਾਹ ਤੁਸੀਂ ਤਾਂ ਡੋਲਦੇ ਹੀ ਨਹੀਂ, ਤੁਸੀਂ ਡੋਲਦੇ ਨਹੀਂ, ਆਪਾਂ ਡਿੱਗਦੇ ਨਹੀਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਅਸੀਂ ਡਿੱਗਦੇ ਨਹੀਂ। ਇਸੇ ਕਰਕੇ ਜਿਨ੍ਹਾਂ ਜਿਨ੍ਹਾਂ ਭਗਤਾਂ ਪਿਆਰਿਆਂ ਨੇ ਸਾਹਿਬ ਦੇ ਨਾਲ ਸੰਬੰਧ ਜੁੜ ਲਿਆ, ਓਟ ਲੈ ਲਈ, ਉਹ ਕਦੇ ਨਹੀਂ ਡਿੱਗੇ। ਭਾਵੇਂ ਉਹਨਾਂ ਨੂੰ ਦੁਫਾੜ ਕੀਤਾ ਗਿਆ, ਭਾਵੇਂ ਖੋਪਰੀ ਉਤਾਰੀ ਗਈ ਹੈ, ਭਾਵੇਂ ਬੰਦ ਬੰਦ ਕੱਟੇ ਗਏ ਨੇ, ਭਾਵੇਂ ਹੱਥ ਪੈਰ ਬੰਨ ਕੇ ਗੰਗਾ 'ਚ ਸੁੱਟਿਆ ਗਿਆ, ਤੇ ਭਾਵੇਂ ਸੱਤ ਘੜੀਆਂ ਦਾ ਸਮਾਂ ਦਿੱਤਾ ਗਿਆ ਵੀ ਲੈ ਮੋਈ ਗਊ ਜੀਵਾ, ਉਹ ਨਹੀਂ ਡੋਲੇ, ਕਿਉਂਕਿ ਉਹਨਾਂ ਦਾ ਭਰੋਸਾ ਕੇਵਲ ਇੱਕ ਟੇਕ ਹੋ ਗਈ। ਉਹਨੂੰ ਪਤਾ ਹੈ ਕਰ ਹੈ ਰਾਮ ਹੋਏ ਹੈ ਸੋਏ। ਅੱਜ ਕਹਿਣ ਲੱਗੇ ਤਾਂ ਕਹੋ ਧੋਖਾ ਕਹਾਂ ਵਿਆਪੈ, ਜਾਂ ਕਹੋ ਓਟ ਤੁਹਾਰੀ ਹੈ ਸੱਚੇ ਪਾਤਸ਼ਾਹ। ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣ ਗਿਆ, ਤੇਰੀ ਓਟ ਜਿਨ੍ਹਾਂ ਲੈ ਲਈ, ਉਹਨਾਂ ਨੂੰ ਜੀਵਨ ਦੇ ਵਿੱਚ ਕਦੇ ਵੀ ਮਾਇਆ ਦਾ ਕੋਈ ਭਰਮ ਭੁਲੇਖੇ ਦਾ ਧੋਖਾ ਨਹੀਂ ਹੋ ਸਕਦਾ।
ਰਹਾਓ,
ਇਸ ਗੱਲ ਤੇ ਠਹਿਰਨਾ ਹੈ ਸਾਨੂੰ ਨੇ। ਰਹਾਓ ਦਾ ਮਤਲਬ ਹੈ ਟਿਕ ਜਾਓ ਪ੍ਰਭੂ ਦੇ ਪ੍ਰੇਮ ਦੇ ਵਿੱਚ, ਪ੍ਰਭੂ ਦੇ ਪਿਆਰ ਦੇ ਵਿੱਚ, ਪ੍ਰਭੂ ਦੇ ਭਰੋਸੇ ਤੇ ਟਿਕ ਜਾਓ, ਫਿਰ ਕਦੇ ਧੋਖਾ ਨਹੀਂ ਹੋਏਗਾ। ਜੇ ਪ੍ਰਭੂ ਦੇ ਪ੍ਰੇਮ ਦੇ ਵਿੱਚ, ਜੇ ਨਾਮ ਦੀ ਓਟ ਤੇ, ਨਾਮ ਦੇ ਆਸਰੇ ਤੇ ਨਾ ਟਿਕੇ ਤੇ ਕਦੇ ਵੀ ਕੋਈ ਧੋਖਾ ਹੋ ਸਕਦਾ ਜੀ। ਸਾਵਧਾਨ, ਧੋਖੇ ਤੋਂ ਬਚਣਾ ਏ ਤੇ ਟੇਕ ਪ੍ਰਭੂ ਦੀ, ਟੇਕ ਹਰਨਾਮ ਦੀ, ਟੇਕ ਸ਼ਬਦ ਦੀ, ਟੇਕ ਗੁਰੂ ਦੀ। ਇਸ ਟੇਕ ਤੇ ਆ ਗਏ ਤੇ ਦੁਨੀਆਂ 'ਚ ਕੋਈ ਧੋਖਾ ਨਹੀਂ ਹੋਵੇਗਾ, ਤੇ ਜਿਸ ਟੇਕ ਤੋਂ ਟੁੱਟ ਗਏ ਤੇ ਕਦੇ ਵੀ ਕੋਈ ਧੋਖਾ ਹੋ ਜਾਏਗਾ।
ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ।
ਇੱਕ ਸਵਾਲ ਪੁੱਛਣ ਦਾ ਹੱਕ ਹੈ ਬਾਬਾ, ਫਿਰ ਨਾਮ ਦੇ ਨਾਲ ਸੰਬੰਧ ਕਿਵੇਂ ਜੁੜੇਗਾ? ਤੁਸੀਂ ਕਹਿੰਦੇ ਹੋ ਕਿ ਹਰੀ ਨਾਮ ਜੀਵਨ ਦੇ ਵਿੱਚ ਜਿਨ੍ਹਾਂ ਦੇ ਆ ਜਾਏ, ਭਰੋਸਾ ਬਣ ਜਾਏ, ਟੇਕ ਬਣ ਜਾਏ, ਕਿਵੇਂ ਬਣੇਗਾ? ਫਿਰ ਬਾਬਾ ਕਹਿਣ ਲੱਗੇ ਬਿਨ ਸਿਮਰਨ, ਸਿਮਰਨ ਕਰਨਾ ਪੈਣਾ, ਸਿਮਰਨ ਤੱਕ ਪਹੁੰਚਣਾ ਪੈਣਾ। ਇੱਕ ਬੇਨਤੀ ਕਰਾਂ, ਸਾਡੇ ਵਿੱਚ ਨਿੱਕੇ ਨਿੱਕੇ ਕੁਝ ਅਗਿਆਨਤਾ ਕਰਕੇ ਜਾਂ ਬਾਣੀ ਦੀ ਗਹਿਰੀ ਸਮਝ ਤੋਂ ਸੱਖਣੇ ਹੋਣ ਕਰਕੇ ਅਸੀਂ ਬਾਹਰ ਬਾਹਰ ਹੀ ਤੁਰੇ ਫਿਰਦੇ ਹਾਂ। ਜਿਵੇਂ ਕਦੇ ਕਦੇ ਵੇਖਿਆ ਹੋਵੇ ਨਾ, ਦਾਰਸ਼ਨਿਕ ਸ਼ਾਸਤਰੀ ਕਹਿੰਦੇ ਨੇ ਕਿ ਸਮੁੰਦਰ ਦੇ ਵਿੱਚ ਮੋਤੀ ਹੈ ਜੀ। ਸਾਨੂੰ ਗਿਆਨੀਆਂ ਦੱਸਿਆ ਕਿ ਸਮੁੰਦਰਾਂ ਵਿੱਚ ਮੋਤੀ ਹੈ, ਅਤੇ ਸਾਡੇ ਵਰਗਾ, ਮੇਰੇ ਵਰਗਾ ਕੋਈ ਪੁੱਛਿਆ ਬਾਬਾ ਸਮੁੰਦਰ ਕਿਹੋ ਜਿਹਾ ਹੁੰਦਾ ਹੈ ਜਿਹਦੇ ਵਿੱਚ ਮੋਤੀ ਮਿਲਦੇ ਨੇ? ਉਹਨੇ ਕਿਹਾ ਜਿਹ 'ਚ ਬਹੁਤ ਸਾਰਾ ਪਾਣੀ ਹੋਵੇ, ਪਾਣੀਓ ਪਾਣੀ ਹੋਵੇ, ਉਹ ਸਮੁੰਦਰ ਹੁੰਦਾ। ਮੇਰੇ ਵਰਗਾ ਨਾਦਾਨ ਜਾਂ ਖੂਹ ਦਾ ਡੱਡੂ ਘਰੋਂ ਤੁਰਿਆ, ਅੱਗੇ ਕੋਈ ਛੱਪੜ ਮਿਲ ਗਿਆ, ਦੇਖਿਆ ਦੂਰ ਤੱਕ ਪਾਣੀ ਨਜ਼ਰ ਆ ਰਿਹਾ, ਇਹ ਪਾਣੀ ਬੜਾ ਹੈ, ਲੱਭਣ ਲੱਗ ਪਿਆ ਮੋਤੀ ਹੋਵੇਗਾ। ਪਰ ਚੇਤਾ ਰੱਖਣਾ, ਛੱਪੜਾਂ 'ਚ ਹੱਥ ਮਾਰਿਆ ਮੋਤੀ ਨਹੀਂ ਮਿਲਦੇ। ਬਾਬੇ ਕਹਿਣ ਲੱਗੇ ਪੋਖਰ ਪੋਖਰ ਢੂੰਡਤੇ, ਭਲੋ ਨਾ ਕਹਿਬੋ ਕੋਈ, ਉਹ ਛੱਪੜਾਂ 'ਚ ਹੱਥ ਮਾਰਿਆ ਮੋਤੀ ਨਹੀਂ ਮਿਲਦੇ। ਛੱਪੜਾਂ 'ਚ ਹੱਥ ਮਾਰਿਆ ਹੱਥ ਗੰਦੇ ਹੁੰਦੇ ਨੇ, ਹੋਰ ਵੱਡੇ ਸਰੋਵਰਾਂ 'ਚ ਚਲੇ ਜਾਏਗਾ, ਠੰਡਕ ਮਿਲ ਜਾਏਗੀ, ਜਲ ਛੱਕ ਲਏਗਾ। ਪਰ ਚੇਤਾ ਰੱਖਣਾ ਸਾਗਰ ਤੱਕ ਪਹੁੰਚ ਬਣਾ, ਸਾਗਰ ਵਿੱਚੋਂ ਮੋਤੀ ਮਿਲੇਗਾ, ਪਰ ਸਾਗਰ ਦੇ ਵੀ ਪਹੁੰਚ ਬਣਾ ਲੈਣਾ ਤੇ ਮੋਤੀ ਪ੍ਰਾਪਤ ਕਰਨਾ ਅਲੱਗ ਅਲੱਗ ਬਾਤ ਹੈ। ਸਾਡੇ 'ਚੋਂ ਬਹੁਤ ਸਾਰੇ ਜੀ ਸਾਗਰ ਦੇ ਕਿਨਾਰੇ 'ਤੇ ਆ ਗਏ, ਪਰ ਕਿਨਾਰੇ 'ਤੇ ਸਿੱਪੀਆਂ ਨਾਲ ਖੇਡਣ ਲੱਗ ਪਏ। ਸਾਗਰਾਂ ਦੇ ਕਿਨਾਰੇ 'ਤੇ ਸਿੱਪੀਆਂ ਬੜੀਆਂ ਨੇ, ਮੋਤੀਆਂ ਦੇ ਭੁਲੇਖੇ ਚਮਕਦੇ ਹੋਰ ਕਾਲੇ ਚਿੱਟੇ ਪੱਥਰ ਬੜੇ ਨੇ, ਪਰ ਮੋਤੀ ਪ੍ਰਾਪਤ ਕਰਨ ਵਾਸਤੇ ਸਾਗਰ ਦੀ ਗਹਿਰਾਈ 'ਚ ਉਤਰਨਾ ਪੈਂਦਾ ਹੈ, ਮਰਜੀਵਾ ਬਣਨਾ ਪੈਂਦਾ ਹੈ। ਇਵੇਂ ਹੀ ਬਾਣੀ ਨੂੰ ਅਸੀਂ ਜਿਸ ਤਰ੍ਹਾਂ ਪੜ੍ਹਦੇ ਹਾਂ, ਅਸੀਂ ਤਾਂ ਇਸ ਤਰ੍ਹਾਂ ਜਿਵੇਂ ਕਿਨਾਰੇ 'ਤੇ ਬੈਠੇ ਸਿੱਪੀਆਂ ਨਾਲ ਖੇਡਦੇ ਹੁੰਦੇ ਹਾਂ, ਬਾਣੀ ਦੇ ਵਿੱਚ ਉਤਰ ਜਾਈਏ। ਕਦੇ ਕਦੇ ਸਮਝੀਏ, ਸਰੋਵਰ ਦੇ ਵਿੱਚ ਕਿਨਾਰੇ ਆਏ, ਸਰੋਵਰ ਦੇ ਕਿਨਾਰੇ ਬਹਿ ਕੇ ਗੜਵਾ ਭਰ ਕੇ ਸਿਰ 'ਤੇ ਪਾਈਏ। ਨਹਾਉਣਾ ਤਾਂ ਹੋ ਗਿਆ ਨਾ ਕਿ ਸਰੋਵਰ ਦੇ ਕਿਨਾਰੇ ਬਹਿ ਗਏ ਅਤੇ ਗੜਵੇ ਭਰ ਭਰ ਕੇ ਸਿਰ 'ਤੇ ਪਾਉਣ ਲੱਗ ਪਏ, ਅਸੀਂ ਕਹਾਂਗੇ ਦੇਖੋ ਜੀ ਅਸੀਂ ਸਰੋਵਰ ਦਾ ਇਸ਼ਨਾਨ ਕੀਤਾ। ਪਰ ਕਿਆ ਗੜਵੇ ਭਰ ਕੇ ਨਹਾਉਣਾ ਅਤੇ ਕਿਆ ਸਰੋਵਰ ਦੇ ਵਿੱਚ ਉਤਰ ਜਾਣਾ, ਡੁਬਕੀ ਲਗਾ ਲੈਣਾ, ਅਲੱਗ ਅਲੱਗ ਆਨੰਦ ਹੈ ਨਾ। ਕਹਿਣ ਨੂੰ ਸ਼ਾਸਤਰੀ ਇਸ਼ਨਾਨ ਹੈ ਕਿ ਸਰੋਵਰ ਦੇ ਜਲ ਨਾਲ ਇਸ਼ਨਾਨ ਕੀਤਾ, ਪਰ ਸਰੋਵਰ ਦੇ ਵਿੱਚ ਉਤਰ ਜਾਣਾ, ਡੁਬਕੀ ਲਗਾ ਲੈਣਾ, ਸਮੁੱਚ ਡੁੱਬ ਜਾਣਾ, ਉਹ ਆਨੰਦ ਹੋਰ ਹੈ। ਇਸੇ ਤਰ੍ਹਾਂ ਬਾਣੀ ਦੇ ਕਿਨਾਰੇ ਖੜੇ ਹੋ ਕੇ ਆਖਰੀ ਅਰਥਾਂ ਤੱਕ ਰੁਕ ਜਾਣਾ ਸਿੱਪੀਆਂ ਨਾਲ ਖੇਡਣ ਵਾਲੀ ਗੱਲ ਹੋ ਜਾਂਦੀ ਹੈ। ਬਾਣੀ ਦੇ ਵਿੱਚ ਉਤਰ ਜਾਣਾ, ਗੁਰਮੁਖ ਬਣ ਜਾਣਾ, ਅਤੇ ਕਿਵੇਂ ਬਣੀਏ, ਅਸੀਂ ਉੱਚੀ ਉੱਚੀ ਬੋਲਣ ਨੂੰ ਹੀ ਸਿਮਰਨ ਕਰ ਛੱਡਿਆ। ਕੋਈ ਉੱਚੀ ਉੱਚੀ ਬੋਲਦਾ ਹੈ, ਅਸੀਂ ਕਹਿੰਦੇ ਸਿਮਰਨ ਕਰਦਾ ਹੈ, ਪਰ ਚੇਤਾ ਰੱਖਣਾ ਉਹ ਤਾਂ ਜਪ ਕਰਦਾ ਹੈ। ਧਿਆਨ ਨਾਲ ਕਿਤੇ ਅਸੀਂ ਵਿਚਾਰੀਏ, ਅਸੀਂ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਤਾਂ ਜਪ ਹੋ ਗਿਆ, ਇਹ ਤਾਂ ਜਾਪ ਹੋ ਗਿਆ। ਸਿਮਰਨ ਕਿਹਦਾ ਕਰਦੇ ਹਾਂ, ਇਹ ਤਾਂ ਅੰਦਰ ਕੀ ਬਾਤ ਹੈ ਨਾ। ਸਿਮਰਨ ਦੀ ਕਲਾ ਮੇਰੇ ਬਾਬੇ ਨੇ ਦੱਸੀ ਹੈ। ਸ਼ਾਮ ਨੂੰ ਬਹਿ ਕੇ ਪੜ੍ਹਦੇ ਹੋ ਨਾ, ਊਡੈ ਊਡ ਆਵਾ ਸੈ ਕੋਸਾ, ਤਿਸ ਪਾਛੇ ਬਚਰੇ ਛਰਿਆ, ਤਿਸ ਕਵਣ ਖਲਾਵੈ ਕੌਣ ਚੁਗਾਵੈ ਮਨ ਮਹਿ। ਸਿਮਰਨ ਕਰਿਆ, ਸਿਮਰਨ ਰਸਨਾ ਤੋਂ ਬੋਲ ਕੇ ਨਹੀਂ ਜੇ ਹੁੰਦਾ, ਰਸਨਾ ਤੋਂ ਬੋਲ ਬੋਲ ਕੇ ਜਪ ਹੁੰਦਾ ਜੇ, ਜਾਪ ਹੁੰਦਾ ਜੇ। ਸਿਮਰਨ ਹਿਰਦੇ ਦੀ ਯਾਦ ਹੈ, ਅਤੇ ਕਿਵੇਂ ਹੁੰਦੀ ਹੈ ਬਾਬੇ ਦੱਸਦੇ ਨੇ, ਜਿਵੇਂ ਕੂੰਜ ਚੁਗੈ ਚਿਤਾਰੈ ਪੀ ਚੁਗੈ, ਇੱਕ ਦਾਣਾ ਚੁਗਦੀ ਹੈ ਚੇਤਾ ਬੱਚੇ ਦਾ, ਮੇਰਾ ਬੱਚਾ ਹਜ਼ਾਰ ਮੀਲ ਦੂਰ ਭੁੱਖਾ ਏ, ਫਿਰ ਦਾਣਾ ਚੁਗਦੀ ਹੈ, ਦਾਣਾ ਇੱਥੇ ਚੁਗੀ ਜਾਂਦੀ ਹੈ, ਢਿੱਡ ਇਹਦਾ ਭਰੀ ਜਾਂਦਾ, ਪਰ ਪਲਦਾ ਬੱਚਾ ਜਾ ਰਿਹਾ। ਤਾਂ ਕਹਿਣਗੇ ਚੁਗੈ ਚਿਤਾਰੈ ਪੀ ਚੁਗੈ, ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ। ਜਿਸ ਤਰ੍ਹਾਂ ਬੱਚੇ ਨੂੰ ਕੂੰਜ ਮਨ ਵਿੱਚ ਚੇਤੇ ਕਰਦੀ ਹੈ, ਕਿਤੇ ਅਸੀਂ ਇਸ ਤਰ੍ਹਾਂ ਆਪਣੇ ਮਨ ਵਿੱਚ ਆਪਣੇ ਪ੍ਰਭੂ ਨੂੰ ਚੇਤੇ ਕਰ ਸਕੀਏ। ਸਿਮਰਨ ਜਪ ਤੋਂ ਗਹਿਰੀ ਯਾਦ ਹੈ, ਯਾਦ ਆ ਸਕੇ ਸਿਮਰਨ ਹੋ ਜਾਏਗਾ। ਅਤੇ ਪਾਤਸ਼ਾਹ ਕਹਿਣ ਲੱਗੇ, ਜਦ ਤੱਕ ਸਿਮਰਨ ਕਲਾ ਤੱਕ ਨਹੀਂ ਪਹੁੰਚਦਾ ਤਦ ਤੱਕ ਇਹ ਬਣਤਰ ਤੇਰੀ ਨਹੀਂ ਬਣਨੀ। ਬਿਨ ਸਿਮਰਨ ਜੋ ਜੀਵਨ ਬਲਣਾ, ਉਹ ਸਿਮਰਨ ਤੋਂ ਬਿਨਾਂ ਜੋ ਜੀਵਨ ਹੈ ਨਾ, ਉਹ ਗੁਜ਼ਰ ਤੇਰੇ ਆਏ। ਬਲਣਾ ਦਾ ਭਾਵ ਇੱਥੇ ਸੜਨਾ ਨਹੀਂ, ਗੁਜ਼ਰ ਤੇਰੇ ਆਏ। ਪਰ ਕਿਵੇਂ ਗੁਜ਼ਰ ਰਿਹਾ ਏ? ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਦੀ ਉਮਰ ਗੁਜ਼ਰ ਰਹੀ ਹੈ। ਸੱਪ ਦੀ ਉਮਰ ਲਮੇਰੀ ਹੋ ਸਕਦੀ ਹੈ, ਪਰ ਸ਼ਾਂਤੀ ਵਾਲੀ ਨਹੀਂ ਹੈ। ਸਾਡੇ ਕੋਲ ਬਹੁਤ ਕੁਝ ਹੋ ਸਕਦਾ ਪਰ ਸ਼ਾਂਤੀ ਨਹੀਂ ਹੈ। ਸ਼ਾਂਤੀ ਕਿੱਥੇ ਮਿਲਣੀ ਹੈ? ਸਿਮਰਨ ਸਦਕੇ, ਸਿਮਰਨ ਸਦਕੇ ਮਨ ਸ਼ਾਂਤ ਹੋਣਾ ਹੈ। ਮਨ ਸ਼ਾਂਤ ਹੋਏਗਾ ਤੇ ਸ਼ਾਂਤੀ ਮਿਲੇਗੀ। ਜਿੰਨਾ ਚਿਰ ਮਨ ਸ਼ਾਂਤ ਨਹੀਂ ਜੇ, ਉਨਾ ਚਿਰ ਸ਼ਾਂਤੀ ਨਹੀਂ ਜੇ। ਕਿਉਂਕਿ ਪਹਿਲਾਂ ਸ਼ਾਂਤੀ ਆਉਂਦੀ ਹੈ, ਫਿਰ ਸੁੱਖ ਆਉਂਦਾ ਏ। ਇਹ ਸਮਝਣ ਦੀਆਂ ਗੱਲਾਂ ਨੇ। ਪਹਿਲਾਂ ਸੁੱਖ ਨਹੀਂ ਜੇ ਆਉਂਦਾ, ਪਹਿਲਾਂ ਮਨ ਸ਼ਾਂਤ ਹੁੰਦਾ ਏ, ਸ਼ਾਂਤੀ ਹੁੰਦੀ ਹੈ। ਹਾਂ, ਇਹ ਜੁਗਤ ਜ਼ਰੂਰ ਹੈ, ਮਨ ਸ਼ਾਂਤ ਕਿਵੇਂ ਹੁੰਦਾ ਏ, ਸ਼ਾਂਤੀ ਕਿਵੇਂ ਆਉਂਦੀ ਏ। ਇੱਥੇ ਬਾਬੇ ਨੇ ਕਿਹਾ ਰਸਨਾ ਗੁਣ ਗੋਪਾਲ ਨਿਤ ਗਾਇਣ, ਫਿਰ ਕੀ ਹੋਏਗਾ? ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਕਹਿਣ ਲੱਗੇ ਤੈਨੂੰ ਸਿਮਰਨ ਕਰਨਾ ਪੈਣਾ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਸਿਮਰਨ ਤੋਂ, ਪ੍ਰਭੂ ਦੀ ਯਾਦ ਤੋਂ ਬਿਨਾਂ ਜੋ ਜੀਵਨ ਹੈ, ਉਹ ਸੱਪ ਵਰਗਾ ਜੀਵਨ ਹੈ। ਸੱਪ ਸਾਰੀ ਉਮਰ ਆਪਣੇ ਜ਼ਹਿਰ ਦੇ ਨਾਲ ਹੀ ਬਲਦਾ, ਸੜਦਾ, ਤੜਪਦਾ ਗੁਜ਼ਰਦਾ ਜਾਂਦਾ ਹੈ। ਹਾਂਜੀ,
ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋ ਹਾਰੀ।
ਉਸ ਸਿਮਰਨ ਕਲਾ ਤੋਂ ਬਿਨਾਂ ਜੀ ਤੇ ਰਿਹਾ ਹੀ ਹੈ। ਬੜੇ ਵੱਡੇ ਵੱਡੇ ਲੋਕ ਜੀਏ, ਹਰਨਾਕਸ਼ ਵੀ ਜੀਆ, ਔਰੰਗਜ਼ੇਬ ਵੀ ਜੀਆ, ਵਜ਼ੀਰ ਖਾਨ ਵੀ ਜੀਆ, ਸਿਮਰਨ ਤੋਂ ਬਿਨਾਂ ਬੜੇ ਵੱਡੇ ਲੋਕ ਜੀਏ, ਪਰ ਕੀ ਉਹਨਾਂ ਦੇ ਜੀਵਨ ਨੂੰ ਸਲਾਮ ਹੁੰਦੀ ਹੈ? ਨਹੀਂ ਹੁੰਦੀ। ਸਿਮਰਨ ਦੇ ਨਾਲ ਸਲਾਮ ਹੁੰਦੀ ਹੈ, ਪ੍ਰਹਲਾਦ ਨੂੰ ਹੁੰਦੀ ਹੈ, ਧਰੂ ਨੂੰ ਹੁੰਦੀ ਹੈ, ਅੱਜ ਨਮਸਕਾਰ ਹੁੰਦੀ ਹੈ। ਸਤਿਗੁਰੂ ਕਹਿਣ ਲੱਗੇ ਉਹ ਸਮਝ ਜੀ ਤੇਰੇ ਆਏ, ਹੋ ਸਕਦਾ ਤੂੰ ਸਾਰੀ ਧਰਤੀ ਦਾ ਰਾਜਾ ਬਣ ਜਾਏ, ਹੋ ਸਕਦਾ ਤੂੰ ਫਰਾਉਨ ਹੋ ਜਾਏ, ਹੋ ਸਕਦਾ ਤੂੰ ਇਹ ਤੋਂ ਵੱਡਾ ਵੀ ਕੋਈ ਦੁਰਯੋਧਨ ਹੋ ਜਾਏ, ਇਹ ਤੋਂ ਵੱਡਾ ਵੀ ਕੋਈ ਹੋ ਜਾਏ, ਨੌ ਖੰਡ ਦਾ ਰਾਜ ਕਮਾ ਲਵੇ। ਪਰ ਕੀ ਇਹ ਨੌ ਖੰਡ ਪ੍ਰਿਥਵੀ ਦਾ ਰਾਜ ਕਮਾਉਣ ਵਾਲੇ ਵੀ ਸ਼ਾਂਤੀ ਦੇ ਨਾਲ ਇੱਥੋਂ ਤੁਰ ਕੇ ਗਏ? ਪਾਤਸ਼ਾਹ ਕਹਿਣ ਲੱਗੇ ਨਹੀਂ, ਅੰਤ ਚਲੈ ਗੋਹਾਰੀ। ਇਹ ਜਿੰਨੇ ਵੱਡੇ ਵੱਡੇ ਨਾਮ ਨੇ, ਕੀ ਇਹਨਾਂ ਚ ਕੋਈ ਜਿੱਤ ਕੇ ਗਿਆ? ਨਹੀਂ, ਹਾਰ ਕੇ ਗਏ ਨੇ। ਜੇ ਜੀਵਨ ਸਿਮਰਨ ਤੋਂ ਬਿਨਾਂ ਹੈ ਤੇ ਜੀਵਨ ਹਾਰ ਜਾਵਾਂਗੇ, ਫਿਰ ਕੀ ਕਰੀਏ? ਬਾਬਾ ਜੁਗਤ ਦਿੰਦੇ ਨੇ। ਹਾਂਜੀ,
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾਂ ਕੋ ਕਿਰਪਾ ਧਾਰੀ।
ਬਾਬਾ ਮੈਂ ਤੇ ਬੜਾ ਵਾਹਿਗੁਰੂ ਵਾਹਿਗੁਰੂ ਕਰਦਾ। ਕਹਿਣ ਲੱਗੇ ਮੇਰਾ ਵਾਹਿਗੁਰੂ ਵਾਹਿਗੁਰੂ ਨਾ ਕਰਿਆ ਕਰ, ਇੱਕ ਕੰਮ ਹੋਰ ਕਰਿਆ ਕਰ। ਸੁਖਮਨੀ ਸਾਹਿਬ ਪੜ੍ਹਨ ਵਾਲੇ ਜਾਣਦੇ ਨੇ, ਅਸੀਂ ਇੱਕ ਕੰਮ ਕਰਦੇ ਹਾਂ, ਉਸਤਤ ਮਨ ਮਹਿੰਕਾਰ ਨਿਰੰਕਾਰ ਅਸਾਂ ਸੁਣ ਲਿਆ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ। ਪਰ ਬਾਬਾ ਜੀ ਹੋਰ ਕਹਿੰਦੇ ਨੇ, ਕਰ ਮਨ ਮੇਰੇ ਸਤ ਵਿਵਹਾਰ, ਆਪਣੇ ਵਿਹਾਰ ਨੂੰ ਬਦਲ, ਆਪਣੇ ਵਿਹਾਰ ਨੂੰ ਸੱਚਾ ਤੇ ਸੁੱਚਾ ਵਿਹਾਰ, ਸੱਚਾ ਤੇ ਸੁੱਚਾ ਕਿਰਦਾਰ, ਸੱਚਾ ਤੇ ਸੁੱਚਾ ਆਚਾਰ ਤੇ ਸੱਚਾ ਤੇ ਸੁੱਚਾ ਸੰਸਾਧਨ ਬਣਤਰ ਰੱਖੇਗਾ, ਤਦ ਕਿਰਪਾ ਹੋਏਗੀ, ਕਿਰਪਾ ਹੋਏਗੀ ਤੇ ਗੁਣ ਨਿਧਾਨ ਦੇ ਗੁਣ ਸਿਮਰਨ ਕਲਾ ਤੱਕ ਤਿੰਨ ਲੈ ਕੇ ਜਾਣਗੇ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਗੁਣ ਨਿਧਾਨ ਦੇ ਗੁਣ ਉਹੀ ਗਾਉਂਦੇ ਨੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਤੇ ਚੇਤਾ ਰਹਿਣ ਕਿਰਪਾ ਉਹਨਾਂ ਤੇ ਹੁੰਦੀ ਹੈ ਜੋ ਸੱਚੇ ਤੇ ਸੁੱਚੇ ਹੁੰਦੇ ਨੇ। ਜਿਹੜੇ ਸੱਚੇ ਤੇ ਸੁੱਚੇ ਹੋ ਕੇ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਉਹ ਸੁਖੀ ਹੋ ਜਾਂਦੇ ਹਨ।
ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਇਸ ਬਲਿਹਾਰੀ।
ਜਿਸਤੇ ਤੇ ਮੇਰੇ ਸਤਿਗੁਰ ਦੀ ਕਿਰਪਾ ਹੋ ਗਈ, ਉਹਦੇ ਹਿਰਦੇ ਚ ਨਾਮ ਵਸ ਗਿਆ। ਜਿਹਦੇ ਹਿਰਦੇ ਚ ਨਾਮ ਵਸ ਗਿਆ, ਪਾਤਸ਼ਾਹ ਕਹਿਣ ਲੱਗੇ ਸੋ ਉਹ ਜੀ ਸੁਖੀਆ, ਉਹ ਸੁਖੀਆ ਹੋ ਗਿਆ। ਧੰਨ ਉਸ ਜਨਮਾ, ਉਹਦਾ ਜਨਮ ਉਹਦਾ ਜੀਵਨ ਆ ਧਨੰਤਾ ਹੋ ਗਿਆ। ਤੇ ਪਿਆਰ ਨਾਲ ਕਹਿਣ ਲੱਗੇ ਫਿਰ ਨਾਨਕ ਇਸ ਬਲਿਹਾਰੀ ਅਸੀਂ ਕੁਰਬਾਨ ਜਾਈਏ ਐਸੇ ਪਿਆਰਿਆਂ ਤੋਂ ਜਿਹੜੇ ਜੀਵਨ ਵਿੱਚ ਆਏ ਤੇ ਆ ਕੇ ਗੁਰੂ ਕੀ ਸ਼ਰਨ ਪਏ ਤੇ ਗੁਰੂ ਕੀ ਸ਼ਰਨ ਪੈ ਕੇ ਜੀਵਨ ਸਵਾਰਿਆ ਤੇ ਗੁਰੂ ਕੀ ਕਿਰਪਾ ਦੇ ਪਾਤਰ ਬਣੇ ਤੇ ਗੁਰੂ ਕੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਪਾਸੋਂ ਨਾਮ ਦੀ ਦਾਤ ਲਈ ਤੇ ਨਾਮ ਦੀ ਦਾਤ ਦੇ ਸਦਕੇ ਜੀਵਨ ਸਰਲ ਸੁਹੇਲਾ ਤੇ ਕਾਮਯਾਬ ਹੋ ਗਿਆ। ਉਹਨਾਂ ਨਮਸਕਾਰ ਹੈ, ਗੁਰ ਕਿਰਪਾ ਕਰਨ, ਇਹੀ ਪ੍ਰਾਪਤੀ ਕਰਨ ਅਸੀਂ ਆਉਂਦੇ ਹਾਂ। ਅਸੀਂ ਵੀ ਗੁਰੂ ਕੀ ਸ਼ਰਨ ਵਿੱਚ ਆਈਏ, ਜੀਵਨ ਸਰਲ ਤੇ ਸੁਹੇਲਾ ਹੋ ਸਕੇ। ਆਓ ਤੁਕਾਂ ਪੜ ਸੰਪੂਰਨਤਾ ਕਰੀਏ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾਂ ਕਉ ਕਿਰਪਾ ਧਾਰੀ। ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਇਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।